ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ। ਗੱਲਾਂ ਕਰੇ ਕਣੇਰੀਆਂ, ਖਸਮ ਨਾ ਪਾਏ ਸਾਦ। ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ। ਗੱਲਾਂ ਕਰੇ ਕਣੇਰੀਆਂ, ਖਸਮ ਨਾ ਪਾਏ ਸਾਦ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਤਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਨਿੱਗੀ ਗੋਦੰਦਰ, ਸਬਾਏ ਮਾਣ ਗੁਰੂ ਕੀ ਸਾਜੀ ਨਵਾਜੇ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਬਖਸ਼ ਰਹਿਮਤ ਹੋਈ ਹੈ। ਗਰੀਬ ਨਵਾਜ ਜੀ ਨੇ ਆਪ ਤਰਸ ਕਰਕੇ, ਆਪ ਦਿਆਲਤਾ ਦੇ ਘਰ ਵਿੱਚ ਆਉਣ ਕਰਕੇ, ਆਪਣੀ ਸੰਗਤ ਬਖਸ਼ ਕਰਕੇ ਆਪ ਦਇਆ ਕੀਤੀ ਹੈ। ਅਜਿਹੇ ਕਲਯੁੱਗ ਦੇ ਭਿਆਨਕ ਸਮੇਂ ਆਪ ਦਇਆ ਦੇ ਘਰ ਵਿੱਚ ਆਉਣ ਕਰਕੇ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ, ਉੱਥੇ ਨਾਲ ਦੇ ਨਾਲ ਆਪਣੇ ਅੰਮ੍ਰਿਤ ਦੀਦਾਰ ਬਖਸ਼ ਕਰਕੇ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਆਪ ਆਪਣੀਆਂ ਗੁਰਸਿੱਖ ਸੰਗਤਾਂ ਨੂੰ ਸਦ ਕਰਕੇ ਆਪਣੇ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਕਰਵਾਇਆ ਹੈ ਜੀ। ਧੰਨ ਕਿਰਪਾਲੂ ਸਤਿਗੁਰ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦਾ ਅੱਜ ਦਿਹਾੜਾ ਹੈ। ਅੱਜ ਦੇ ਦਿਹਾੜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ, ਧੰਨ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਤਿੰਨਾਂ ਦੇ ਪਾਵਨ ਗ੍ਰਹਿ ਵਿਖੇ ਸਾਡੇ ਸਤਿਕਾਰਯੋਗ ਮਾਤਾ ਮਾਤਾ ਜੀਤ ਕੌਰ ਜੀ, ਤਿੰਨਾਂ ਦੀ ਕੁੱਖ ਤੋਂ ਸਹਿ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਦੇ ਦਿਹਾੜੇ 1753 ਬਕਰਮੀ ਨੂੰ ਮਗਰ ਸੁਦੀ 3 ਦੇ ਦਿਹਾੜੇ ਪਾਵਨ ਸਤਿਗੁਰੂ ਸਾਹਿਬ ਜੀ ਦੇ ਗ੍ਰਹਿ ਵਿਖੇ ਸਹਿ ਬਾਬਾ ਜੋਰਾਵਰ ਸਿੰਘ ਜੀ, ਤਿੰਨਾਂ ਨੇ ਅੱਜ ਦੇ ਦਿਹਾੜੇ ਜਨਮ ਲੈਣਾ ਕੀਤਾ ਹੈ। ਐਸੇ ਮਹਾਂਪੁਰਖ ਮਹਾਤਮਾ, ਸੋ ਧੰਨ ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਤਿੰਨਾਂ ਦੇ ਪਾਵਨ ਜਨਮ ਦਿਹਾੜੇ ਦੀ ਸਰਬੱਤਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਐਸੇ ਸਪੁੱਤਰ ਹਨ ਸਾਹਿਬ ਬਾਬਾ ਜੋਰਾਵਰ ਸਿੰਘ। ਸੋ ਜਦੋਂ ਦਾਸ ਇਸੇ ਅਸਥਾਨ 'ਤੇ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੁਣਾਂ ਪਾਸੋਂ ਪੜ੍ਹਿਆ ਕਰਦਾ, ਤਾਂ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਦਾ ਇਤਿਹਾਸ ਪੜ੍ਹਾਉਂਦਿਆਂ ਹੋਇਆਂ ਮੇਰੇ ਉਸਤਾਦ ਜੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਪੁੱਤ, ਜੇ ਕੋਈ ਇਹ ਪੁੱਛੇ ਕਿ ਇਹ ਜਿਹੜੀ ਸਿਰ 'ਤੇ ਦਸਤਾਰ ਬੱਧੀ ਹੈ ਸਿੱਖਾਂ ਤੋਂ, ਇਹਦਾ ਤਾਣਾ ਪੇਟਾ ਕਿੱਥੇ ਬਣਿਆ ਹੈ, ਤਾਂ ਕਹਿੰਦੇ ਬੇਝਿਜਕ ਦੱਸ ਦੇਵੇਂ ਕਿ ਇਹਦਾ ਤਾਣਾ ਪੇਟਾ ਸਹਿਬ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਆਂਦਰਾਂ ਦਾ ਬਣਿਆ ਹੋਇਆ ਹੈ। ਤਾਂ ਕਰਕੇ ਇਹ ਜਿਹੜਾ ਸਿਰ ਹੈ ਜਿਸ 'ਤੇ ਇਹ ਦਸਤਾਰ ਬੱਧੀ ਹੋਈ ਹੈ ਗੁਰੂ ਕੇ ਸਿੱਖ ਦੇ, ਜਿੱਥੇ ਜਿੱਥੇ ਵੀ ਸਿੱਖ ਦੇ ਸਿਰ 'ਤੇ ਦਸਤਾਰ ਬੱਝੀ ਹੋਵੇ, ਕਹਿੰਦੇ ਇਹ ਨਿਸ਼ਚਾ ਅਤੇ ਭਰੋਸਾ ਹੋ ਜਾਣਾ ਚਾਹੀਦਾ ਹੈ ਕਿ ਇਹ ਸਿਰ ਕੱਟਿਆ 'ਤੇ ਜਾ ਸਕਦਾ ਹੈ ਪਰ ਕਿਸੇ ਦੰਭੀ ਪਖੰਡੀ ਦੇ ਅੱਗੇ ਇਹ ਸਿਰ ਝੁੱਕ ਨਹੀਂ ਸਕਦਾ, ਕਿਉਂਕਿ ਇਸ ਸਿਰ ਦੇ ਉੱਤੇ ਆਪ ਸਹਿ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਸੁਭਾਏਮਾਨ ਹੋ ਰਹੇ ਹਨ। ਇਹ ਦਸਤਾਰ ਉਹਨਾਂ ਦੀ ਬਖਸ਼ਿਸ਼ ਹੈ, ਉਹ ਨੀਹਾਂ 'ਚ ਖੜ ਕਰਕੇ ਜਿਹੜੀ ਉਹਨਾਂ ਨੇ ਬਖਸ਼ਿਸ਼ ਅਤੇ ਰਹਿਮਤ ਸਾਡੇ 'ਤੇ ਕੀਤੀ ਹੈ ਦਿਆਲਤਾ ਕਰਕੇ, ਜਿਹੜੀ ਸਿੱਖੀ ਦੀ ਨੀਂਹ ਇੰਨੀ ਮਜ਼ਬੂਤ ਕੀਤੀ ਹੈ, ਇਹ ਉਹਨਾਂ ਮਹਾਂਪੁਰਖਾਂ ਦੀ ਬਖਸ਼ਿਸ਼ ਹੈ। ਇਹ ਇਵੇਂ ਮੰਨਣਾ ਹੈ ਕਿ ਇਹ ਜਿਹੜੇ ਸਾਡੇ ਬਾਬੇ ਨੇ, ਆਪਾਂ ਕਿਉਂ ਕਹਿੰਦੇ ਸਹਿ ਬਾਬਾ ਜ਼ੋਰਾਵਰ ਸਿੰਘ ਜੀ, ਇਹ ਸਾਡੇ ਬਾਬਿਆਂ ਦੀ ਪਾਵਨ ਸ਼ਹਾਦਤ ਦਾ ਸਦਕਾ ਹੈ, ਜਾਂ ਇਵੇਂ ਕਹਿ ਲਈਏ ਉਹਨਾਂ ਦਾ ਇਸ ਸੰਸਾਰ 'ਤੇ ਆਉਣ ਦਾ ਸਦਕਾ ਹੀ ਅਸੀਂ ਸੰਸਾਰ 'ਤੇ ਸਿਰ ਉੱਚਾ ਕਰਕੇ ਜੀ ਰਹੇ ਹਾਂ। ਐਸੇ ਮਹਾਂਪੁਰਖਾਂ ਦੀ, ਐਸੇ ਗੁਰਮੁਖ ਮਹਾਤਮਾ ਮਹਾਂਪੁਰਖਾਂ ਦੀ, ਕਿਉਂਕਿ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕਰਨਾ ਹੀ ਵੱਡੀ ਬਾਤ ਹੈ ਸਾਧ ਸੰਗਤ, ਅਤੇ ਫਿਰ ਕੌਮ ਲਈ ਏਡੇ ਵੱਡੇ ਬਲਿਦਾਨ ਦੇਣੇ, ਆਪ ਰਹਿੰਦੀ ਦੁਨੀਆਂ ਤੱਕ ਜਦੋਂ ਵੀ ਕੋਈ ਮਾਤਾ ਕੋਈ ਪਿਤਾ ਸੋ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਸਿੱਖੀ ਦੀ ਪਰਪਕਤਾ ਸਿਖਾਵੇਗੇ ਤਾਂ ਇਹ ਬਚਨ ਉਸ ਨੂੰ ਜ਼ਰੂਰ ਬਾ ਜ਼ਰੂਰ ਕਰਨੇ ਪੈਣਗੇ ਕਿ ਪੁੱਤਰ ਵੇਖ ਯਾਦ ਰੱਖੇ, ਤੈਨੂੰ ਇਹ ਚੇਤੇ ਆ ਜਾਣਾ ਚਾਹੀਦਾ ਹੈ ਕਿ ਵੇਖ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਾਹਿਬਜ਼ਾਦੇ ਛੋਟੀ ਜਿਹੀ ਆਜੂ ਵਿੱਚ, 7 ਸਾਲ 9 ਸਾਲ ਦੀ ਆਜੂ ਵਿੱਚ, ਸੋ ਦੀਨ ਨਹੀਂ ਹਾਰਿਆ, ਧਰਮ ਨਹੀਂ ਹਾਰਿਆ, ਸੋ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ, ਤੂੰ ਸਹਿ ਬਾਬਾ ਜ਼ੋਰਾਵਰ ਸਿੰਘ ਜੀ ਦਾ ਵਾਰਸ ਹੈ, ਤੂੰ ਸਹਿ ਬਾਬਾ ਫਤਿਹ ਸਿੰਘ ਜੀ ਦਾ ਵਾਰਸ ਹੈ, ਮੇਰੀ ਇਹ ਧੀਏ ਚੇਤੇ ਰੱਖੇ, ਜਦੋਂ ਸਿਰ 'ਤੇ ਚੁੰਨੀ ਲੈ ਕੇ ਨਿਕਲੇ ਘਰ ਵਿੱਚੋਂ ਤੇ ਤੈਨੂੰ ਚੇਤਾ ਆਵੇ ਇਹ ਸਹਿ ਬਾਬਾ ਜ਼ੋਰਾਵਰ ਸਿੰਘ ਜੀ ਦੀ ਬਖਸ਼ਿਸ਼ ਹੈ, ਜਿਹੜੀਆਂ ਸਰਬੱਤਰ ਹਿੰਦੁਸਤਾਨ ਦੀਆਂ ਧੀਆਂ ਦੇ ਸੋ ਸਿਰਾਂ ਦੇ ਉੱਤੇ ਇੱਜ਼ਤ ਤੇ ਪੱਤ ਦੇ ਰਾਖੇ ਹੋ ਕਰਕੇ ਸੰਸਾਰ 'ਤੇ ਆਏ ਹਨ, ਜਿਨ੍ਹਾਂ ਧਰਮ ਦੀ ਏਡੀ ਵੱਡੀ ਰੱਖਿਆ ਕੀਤੀ ਹੈ, ਵੇਖ ਵੱਡੇ ਜਰਵਾਣੇ, ਸੋ ਜਿਨ੍ਹਾਂ ਨੂੰ ਕਿਸੇ ਦਾ ਭੈ ਖੌਫ ਨਹੀਂ ਸੀ ਉਹਨਾਂ ਦੇ ਰਾਜ ਦੀ ਜਾੜੀ ਪੁੱਟ ਕਰਕੇ ਰੱਖ ਦਿੱਤੀ ਹੈ। ਸੋ ਇਹ ਭਾਈ ਜਦੋਂ ਵੀ ਜਿੱਥੇ ਜਿੱਥੇ ਵੀ ਇਹ ਨਹੀਂ ਕਿ ਕੇਵਲ ਇਸ ਧਰਤੀ 'ਤੇ, ਜਿੱਥੇ ਜਿੱਥੇ ਵੀ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਉੱਥੋਂ ਜ਼ੁਲਮ ਦੀ ਸਫ਼ਾ ਚੁੱਕੀ ਜਾਂਦੀ ਹੈ, ਅਤੇ ਉਹ ਸ਼ਹੀਦਾਂ ਦੀ ਯਾਦ ਸਦਾ ਵਾਸਤੇ ਉਹਨਾਂ ਕੌਮਾਂ ਉਹਨਾਂ ਦੇਸ਼ ਉਸ ਧਰਤੀ 'ਤੇ ਯਾਦ ਤਾਂ ਰੱਖੀ ਜਾਂਦੀ ਹੈ ਕਿ ਉਹਨਾਂ ਸ਼ਹੀਦਾਂ ਦਾ ਸਦਕਾ ਹੀ ਉਹ ਕੌਮਾਂ ਆਜ਼ਾਦੀ ਦਾ ਸਾਹ ਲੈ ਰਹੀਆਂ ਹੁੰਦੀਆਂ ਹਨ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਵੱਡੀ ਰਹਿਮਤ ਕੀਤੀ ਹੈ, ਐਸੇ ਸੂਰਬੀਰ ਪੁੱਤਰ ਸਤਿਗੁਰੂ ਸਾਹਿਬ ਜੀ ਨੇ ਇਸ ਪੰਥ ਦੀ ਭੇਟਾ ਕਰਕੇ ਕਿੰਨੇ ਕਰਮਾਂ ਅਤੇ ਭਾਗਾਂ ਵਾਲੇ ਹਾਂ ਖਾਲਸਾ ਜੀ। ਫੇਰ ਨੂਰੇ ਮਾਹੀ ਦੇ ਆਣ ਕਰਕੇ ਸਾਰੀ ਕਥਾ ਸੁਣਾਉਣੇ ਤੇ ਮਾਤਾਵਾਂ ਦੇ ਪੁੱਛਣ ਤੇ ਕਿ ਮਹਾਰਾਜ ਕਿੱਥੇ ਹਨ ਸਾਹਿਬਜ਼ਾਦੇ, ਤੇ ਬਚਨ ਕਰਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਆਪ ਜੀ ਨੂੰ ਖਾਲਸਾ ਜੀ ਆਪਣੇ ਸਪੁੱਤਰ ਬਣਾਉਣਾ ਤੇ ਆਪਣੇ ਲਖਤੇ ਜਿਗਰ ਐਸੇ ਮਹਾਂਪੁਰਖ ਗੁਰਮੁਖਾਂ ਨੂੰ ਆਪ ਜੀ ਤੋਂ ਵਾਰ ਦੇਣਾ ਕਿੱਡੀਆਂ ਵੱਡੀਆਂ ਦਾਤਾਂ ਹਨ। ਸੋ ਕਈ ਵਾਰ ਐਵੇਂ ਢਿੱਲੇ ਜੇ ਹੋ ਜਾਈਦਾ ਜੀ, ਸਿੱਖੀ ਨੂੰ ਕੌਮ ਨੂੰ ਖਤਰਾ ਹੈ, ਖਾਲਸਾ ਜੀ ਕਦਾਚਿਤ ਗੁਰੂ ਕੀ ਸਿੱਖੀ ਨੂੰ ਖਤਰਾ ਹੋ ਹੀ ਨਹੀਂ ਸਕਦਾ। ਕਿਵੇਂ ਕੋਈ ਖਤਰਾ ਹੋ ਸਕਦਾ ਹੈ ਜਿਸ ਗੁਰਸਿੱਖੀ ਦੀ ਨੀਂਹ ਫਤਿਹਗੜ੍ਹ ਸਾਹਿਬ ਵਿਖੇ ਰੱਖੀ ਹੋਵੇ, ਜਿਸ ਗੁਰਸਿੱਖੀ ਦੀ ਨੀਂਹ ਦੇ ਵਿੱਚ ਸਹਿ ਬਾਬਾ ਜ਼ੋਰਾਵਰ ਸਿੰਘ ਜੀ ਐਸੇ ਮਹਾਨ ਗੁਰਮੁਖਾਂ ਦੇ ਪਾਵਨ ਖੂਨ ਦੇ ਕਤਰੇ ਡਿੱਗੇ ਹੋਣ। ਆਪ ਜੀ ਇਤਿਹਾਸ ਪੜ੍ਹੋ ਕਿੰਨੀ ਪਿਆਰੀ ਵਾਰਤਾ ਹੈ। ਸੋ ਸਹਿ ਬਾਬਾ ਜ਼ੋਰਾਵਰ ਸਿੰਘ ਜੀ, ਸੋ ਜਿਸ ਸਮੇਂ ਸ਼ਹਾਦਤ ਦਾ ਸਮਾਂ ਹੈ, ਸਹਿ ਬਾਬਾ ਫਤਿਹ ਸਿੰਘ ਜੀ ਦੇ ਸੋ ਪਾਵਨ ਜੋ ਮੋਢਿਆਂ ਤੱਕ ਕੰਧ ਪਹਿਲਾਂ ਪਹੁੰਚ ਗਈ ਹੈ, ਸੋ ਕੱਦ ਅਜੇ ਛੋਟਾ ਹੈ, ਉਮਰ ਵੀ ਛੋਟੀ ਹੈ, ਉਸ ਸਮੇਂ ਕਹਿਣ ਲੱਗੇ ਸੋ ਭਰਾਤਾ ਜੀ ਆਹ ਚੰਗੀ ਬਾਤ ਨਹੀਂ ਹੈ। ਸੋ ਭਰਾਤਾ ਜੀ ਕੀ ਗੱਲ, ਕਿਹੜੀ ਗੱਲੋਂ ਡੋਲੇ ਜੇ ਲੱਗ ਰਹੇ ਜੇ, ਕੀ ਹੋਇਆ, ਕਿਉਂ ਕਹਿ ਰਹੇ ਜੇ ਇਹ ਚੰਗੀ ਬਾਤ ਨਹੀਂ। ਕਹਿਣ ਲੱਗੇ ਆਏ ਸੰਸਾਰ ਤੇ ਸਾਡੇ ਨਾਲੋਂ ਬਾਅਦ ਤੇ ਦਾਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦੀ ਵਿੱਚ ਪਹਿਲਾਂ ਜਾ ਰਹੇ ਜੇ, ਇਹ ਕੋਈ ਚੰਗੀ ਬਾਤ ਥੋੜਾ। ਉਸ ਸਮੇਂ ਬਚਨ ਕੀਤੇ ਹਨ ਫਿਕਰ ਨਾ ਕਰੋ, ਸੋ ਜੇ ਪਹਿਲਾਂ ਵੀ ਸ਼ਹਾਦਤ ਹੋ ਗਈ ਤੇ ਇਕੱਠੇ ਹੀ ਜਾ ਕਰਕੇ
ਦਾਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਾ ਕਰਕੇ ਇਕੱਠੇ ਹੀ ਫਤਿਹ ਬੁਲਾਵਾਂਗੇ, ਇਕੱਠੇ ਜਾ ਕਰਕੇ ਕਵਾਂਗੇ, ਸੋ ਆਪ ਕਿਰਪਾ ਕਰੋ ਅਸੀਂ ਆਪ ਜੀ ਦੇ ਨਾਲ ਹੀ ਚਾਲਾ ਮਾਰਾਂਗੇ। ਐਸੇ ਗੁਰਮੁਖ ਐਸੇ ਮਹਾਂਪੁਰਖ ਕਿੰਨੀ ਵੱਡੀ ਬਖਸ਼ਿਸ਼, ਫਿਰ ਵਾਰ ਵਾਰ ਉਹੀ ਬਚਨ ਕਿ ਸਤਿਗੁਰੂ ਸਾਹਿਬ ਜੀ ਦੀ ਇਹ ਕਿਰਪਾਲਤਾ ਹੈ, ਅਸੀਂ ਭਾਗਾਂ ਵਾਲੇ ਹਾਂ, ਸਾਡੀਆਂ ਆਉਣ ਵਾਲੀਆਂ ਨਸਲਾਂ ਕਿੰਨੀਆਂ ਭਾਗਾਂ ਵਾਲੀਆਂ, ਜਿਹੜੇ ਜੰਮੇ ਆ ਕਿੰਨੇ ਕਰਮਾਂ ਵਾਲੇ ਹਾਂ, ਇਹ ਸਾਡੇ ਬਾਬੇ ਹਨ ਜਿਨ੍ਹਾਂ ਬਾਬਿਆਂ ਦਾ ਦਿਹਾੜਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਚ ਸੁਭਾਈਮਾਨ ਹੋ ਕਰਕੇ ਮਨਾ ਰਹੇ, ਕਿੰਨੇ ਕਰਮਾਂ ਦੀ ਬਾਤ ਹੈ। ਅੱਜ ਉਹਨਾਂ ਦੇ ਦਿਹਾੜੇ ਤੇ ਉਹਨਾਂ ਦੇ ਪਾਵਨ ਦਾਦਾ ਜੀ ਦੇ ਜੋ ਪਾਵਨ ਪ੍ਰਕਾਸ਼ ਦਾ ਸ਼ਹਿਰ ਹੈ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ, ਜਿਨ੍ਹਾਂ ਦੀ ਪਾਵਨ ਸ਼ਤਾਬਦੀ ਆਪ ਗੁਰੂ ਪਿਆਰੇ ਖਾਲਸਾ ਜੀ ਸ਼ਹਾਦਤ ਦੀ ਸ਼ਤਾਬਦੀ ਬਣਾ ਕਰਕੇ ਹਟੇ ਹੋ, ਉਹਨਾਂ ਦੇ ਪੋਤਰਿਆਂ ਦਾ ਅੱਜ ਜਨਮ ਦਾ ਦਿਹਾੜਾ ਹੈ। ਸੋ ਐਸੇ ਬਖਸ਼ਿਸ਼ ਦੇ ਪਲ ਜੀਵਨ ਚ ਮਿਲਣੇ ਬੜੀ ਵੱਡੀ ਬਾਤ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਣ ਕੋਟ ਧੰਨਵਾਦ ਕਰੀਏ। ਕਿਰਪਾਲੂ ਜੀ, ਤੁਸੀਂ ਸਾਡੀ ਜੀਵਨ ਚ ਇਹ ਪਲ ਲਿਆਂਦੇ ਹਨ, ਸਾਡੇ ਤੇ ਇਹ ਵੱਡੀ ਭਾਰੀ ਬਖਸ਼ਿਸ਼ ਆਪ ਜੀ ਨੇ ਕੀਤੀ ਹੈ। ਸੋ ਆਪ ਜੀ ਦੀ ਕਿਹੜੀ ਮਹਿਮਾ, ਆਪ ਜੀ ਦੀਆਂ ਕਿਹੜੀਆਂ ਬਖਸ਼ਿਸ਼ਾਂ ਦਾ ਆਨੰਦ, ਕਿਹੜੀ ਆਪ ਜੀ ਦੀ ਦਿਆਲਤਾ ਸਤਿਗੁਰੂ ਸਾਹਿਬ ਜੀ, ਜਿਹੜੀ ਕੋਈ ਦੁਨੀਆਂ ਦੀ ਰਹਿਮਤ ਕਿਹੜੀ ਐਸੀ ਹੈ ਜਿਹੜੀ ਤੁਸੀਂ ਸਾਡੇ ਤੇ ਨਹੀਂ ਕੀਤੀ, ਕਿਹੜੀ ਬਖਸ਼ਿਸ਼ ਅਜਿਹੀ ਹੈ ਜਿਹੜੀ ਆਪ ਜੀ ਨੇ ਸਾਡੇ ਤੇ ਨਹੀਂ ਕੀਤੀ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰਿਆ ਜੇ, ਆਪ ਜੀ ਦੀ ਐਸੀ ਪਿਆਰੀ ਗੁਰਸਿੱਖੀ ਕਦੀ ਵਾਸਤੇ ਸਾਡੀਆਂ ਪੀੜ੍ਹੀਆਂ ਚੋਂ ਖਤਮ ਨਾ ਹੋਵੇ। ਸੋ ਐਸੇ ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਕੀ ਪਿਆਰੀ ਸੰਗਤ ਚੋਂ ਕਈ ਵਾਰੀ ਬਚਨ ਆ ਜਾਂਦੇ ਨੇ। ਸੋ ਥੋੜੇ ਦਿਨ ਪਹਿਲਾਂ ਕੋਈ ਬਾਤ ਚੱਲ ਰਹੀ ਸੀ ਕਿ ਦਿੱਲੀ ਵਿੱਚ ਧੂੰਆਂ ਬੜਾ ਜ਼ਿਆਦਾ ਧੂੰਆਂ। ਇੱਕ ਗੁਰਸਿੱਖ ਨੇ ਬੜੀ ਪਿਆਰੀ ਬਾਤ ਕਹੀ, ਕਹਿਣ ਲੱਗੇ ਵੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜਿਹੜੇ ਦਿਨਾਂ ਚ ਹੋਇਆ ਹੋਵੇ, ਤੇ ਉਸੇ ਹੀ ਦਿਹਾੜਿਆਂ ਚ ਜਿਸ ਦਿੱਲੀ ਵਿੱਚ ਜਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ ਹੋਵੇ, ਬਾਬਾ ਜ਼ੋਰਾਵਰ ਸਿੰਘ ਜੀ ਦੇ ਦਿਹਾੜੇ ਤੇ ਬਾਬਾ ਜੀ ਦੇ ਦਾਦਾ ਜੀ ਦੀ ਦਿੱਤੀ ਕੁਰਬਾਨੀ ਦੇ ਬਚਨ ਚੇਤੇ ਆ ਗਏ, ਤਾਂ ਬੇਨਤੀ ਕਰਨ ਲੱਗਾ। ਕਹਿਣ ਲੱਗੇ ਜੇ ਵੇਖੋ ਉਹਨਾਂ ਹੀ ਦਿਹਾੜਿਆਂ ਦੇ ਉੱਤੇ ਗੁਰੂ ਕੇ ਸਿੱਖਾਂ ਨੂੰ, ਨਾਨਕ ਨਾਮ ਲੇਵਾ ਸਿੱਖਾਂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੂੰ ਗਲਾਂ ਚ ਟੈਰ ਪਾ ਕੇ ਸਾੜਿਆ ਜਾਵੇ, ਕਹਿੰਦੇ ਉਹ ਦਿੱਲੀ ਨੂੰ ਉਹੋ ਹੀ ਧੂੰਆਂ ਵਾਰ ਵਾਰ ਆਣ ਕੇ ਚੜਦਾ, ਉਹੋ ਹੀ ਦਿੱਲੀ ਦਾ ਸਾਹ ਵਾਰ ਵਾਰ ਘੁੱਟ ਕੇ ਦੱਸਦਾ, ਇਹ ਦਿੱਲੀਏ ਚੇਤੇ ਕਰੀ ਤੇਰੀ ਅਜਮਤ ਦੀ ਰਾਖੀ ਵਾਸਤੇ, ਤੇਰੀ ਰੱਖਿਆ ਲਈ ਜਿੱਥੇ ਗਰੀਬ ਨਿਵਾਸ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ, ਉਸੇ ਧਰਤੀ ਤੇ ਤੂੰ ਸਿੱਖਾਂ ਨਾਲ ਅਕਿਰਤ ਘਣਤਾ ਕਰਦਿਆਂ ਹੋਇਆਂ ਏਡਾ ਵੱਡਾ ਭਾਰੀ ਪਾਪ ਕਮਾਇਆ, ਤੈਨੂੰ ਹਰ ਸਾਲ ਇਹ ਚੇਤੇ ਆਵੇਗਾ ਕਿ ਇਹ ਵੱਡਾ ਪਾਪ ਤੇਰੀ ਮੌਤ ਤੇ ਤੇਰੇ ਅੰਤ ਦਾ ਕਾਰਨ ਬਣ ਸਕਦਾ। ਸੋ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਸ਼ਹਾਦਤ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੋਤਰਿਆਂ ਦੀ ਸ਼ਹਾਦਤ, ਤਿੰਨਾਂ ਐਸੀਆਂ ਸ਼ਹਾਦਤਾਂ ਨੂੰ ਵੀ ਨਮਸਕਾਰ, ਤੇ ਉਹਨਾਂ ਦੇ ਪਾਵਨ ਦਿਹਾੜਿਆਂ ਦੀਆਂ ਵੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹਨ। ਹੁਣ ਜੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਡੇ ਤੇ ਦਿਆਲਤਾ ਕੀਤੀ ਹੈ, ਰਹਿਮਤ ਕੀਤੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਭਾਏਮਾਨ ਹੋ ਕਰਕੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਹੁਕਮਨਾਮੇ ਸਾਹਿਬ ਬਖਸ਼ਿਸ਼ ਕੀਤੇ ਹਨ, ਜੋ ਉਹਨਾਂ ਦੁਆਰਾ ਸਾਡੇ ਤੇ ਕਿਰਪਾ ਕਰ ਰਹੇ ਹਨ। ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ, ਜੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਿਆਲਤਾ ਕਰ ਰਹੇ ਹਨ ਸਾਡੇ ਤੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ।
ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀਨ ਦੁਨੀਆਂ ਦੇ ਵਾਲੀ ਕਿਰਪਾਲੂ ਜੀ ਦੇ ਚਰਨਾਂ ਚ ਗੁਰਸਿੱਖ ਸੰਗਤਾਂ ਨੇ ਬੇਨਤੀ ਹੈ, ਗਰੀਬ ਬੇਨਤੀ ਕੀਤੀ, ਗਰੀਬ ਨਿਵਾਸ ਆਪ ਕਿਰਪਾ ਕਰੋ, ਰਹਿਮਤ ਕਰੋ। ਜਿਹੜਾ ਚਾਕਰੀ ਕਰਨ ਵਾਲਾ ਮਨੁੱਖ ਹੈ ਉਹਦੇ ਜੀਵਨ ਦਾ ਕੀ ਸੁਭਾਅ ਹੋਣਾ ਚਾਹੀਦਾ। ਚਾਕਰੀ ਨਾਮ ਹੈ ਨੌਕਰੀ ਕਰਨ ਵਾਲਾ। ਸੋ ਨੌਕਰ ਇੱਕ ਤੇ ਜਿਹੜਾ ਕਿਸੇ ਮਾਲਕ ਦੇ ਪਾਸੋਂ ਤਨਖਾਹ ਲੈ ਕੇ ਨੌਕਰੀ ਕਰਦਾ ਉਹ ਵੀ ਨੌਕਰ ਅਖਵਾਉਂਦਾ ਹੈ, ਉਹਨੂੰ ਵੀ ਚਾਕਰ ਹੀ ਕਹਿੰਦੇ ਹਨ। ਚਾਕਰ ਗੁਰਸਿੱਖ ਵੀ ਹੈ, ਸਿੱਖੀ ਦੇ ਵਿੱਚ ਵੀ ਜੇ ਕੋਈ ਆਪਣੇ ਆਪ ਨੂੰ ਮਹਾਤਮਾ ਸੰਤ ਜਾਂ ਸਾਧੂ ਅਖਵਾਉਣਾ ਚਾਹੁੰਦਾ ਉਹ ਵੀ ਚਾਕਰੀ ਕਹਾਉਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ, ਉਹਦਾ ਕੀ ਸੁਭਾਅ ਹੋਣਾ ਚਾਹੀਦਾ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਰਾਜ ਸਿੱਖ ਸੰਗਤਾਂ ਦੀ ਬੇਨਤੀ ਸਰਵਣ ਕਰਨੇ ਤੇ ਸੋ ਉਸ ਸਮੇਂ ਇਹ ਅੰਮ੍ਰਿਤ ਹੁਕਮ ਜੋ ਆਪ ਜੀ ਅੱਜ ਦੇ ਦਿਹਾੜੇ ਸਰਵਣ ਕੀਤਾ ਹੁਕਮਨਾਮੇ ਰੂਪ ਵਿੱਚ ਇਹ ਕਿਰਪਾ ਕੀਤੀ ਹੈ ਸਾਡੇ ਤੇ ਬਖਸ਼ਿਸ਼ ਕਰਦੇ ਹਨ। ਚਾਕਰ ਲੱਗਾ ਚਾਕਰੀ, ਕਹਿੰਦੇ ਭਾਈ ਕੋਈ ਚਾਕਰ ਨੌਕਰੋ ਕਰਕੇ ਚਾਕਰੀ ਨੌਕਰੀ ਤੇ ਲੱਗੇ ਜੇ
ਨਾਲੇ ਗਾਰਬ ਵਾਦ,
ਪਰ ਕਹਿੰਦੇ ਨਾਲੇ ਗਾਰਬ ਹੰਕਾਰ ਵੀ ਕਰਦਾ ਹੋਵੇ ਤੇ ਵਾਦ ਮਾਲਕ ਨਾਲ ਝਗੜਾ ਵੀ ਪਾ ਕੇ ਬੈਠਾ ਰਵੇ। ਹਰ ਦਿਹਾੜੇ ਝਗੜਾ ਮਾਲਕ ਨਾਲ ਹੰਕਾਰ ਵੀ ਕਰੇ, ਜਿਹਨੂੰ ਆਮ ਆਪਣੀ ਦੇਸੀ ਭਾਸ਼ਾ ਚ ਕਹਿ ਦਿੰਦੇ ਆ ਨੌਕਰੀ ਕੀ ਤੇ ਨਖਰਾ ਕੀ। ਨੌਕਰੀ ਵੀ ਕਰਦਾ ਹੋਵੇ ਤੇ ਨਖਰੇ ਵੀ ਕਰੇ, ਝਗੜੇ ਵੀ ਕਰੇ, ਗਾਰਬ ਹੰਕਾਰ ਵੀ ਕਰੇ ਜੇ
ਗੱਲਾਂ ਕਰੇ ਕਨੇਰੀਆਂ,
ਕਹਿੰਦੇ ਇਸ ਤੋਂ ਅੱਗੇ ਬਹੁਤੀਆਂ ਕਨੇਰੀਆਂ ਗੱਲਾਂ ਕਰਦਾ ਹੋਵੇ, ਹਰ ਟਾਈਮ ਬਕੜਵਾਈ ਕਰੀ ਜਾਵੇ ਜੇ
ਖਸਮ ਨਾ ਪਾਏ ਸਾਧ,
ਕਹਿੰਦੇ ਉਹ ਖਸਮ ਆਪਣੇ ਮਾਲਕ ਦੀ ਖੁਸ਼ੀ ਦਾ ਸਾਧ ਸਾਧ ਨਾਮ ਰਸ ਦਾ ਉਹਦੀ ਦਿਆਲਤਾ ਦੇ ਰਸ ਨੂੰ ਮਾਣ ਨਹੀਂ ਸਕਦਾ ਜੇ ਉਹਦਾ ਇਹ ਸੁਭਾਅ ਹੈ। ਸੋ ਇਸੇ ਤਰੀਕੇ ਦੇ ਨਾਲ ਫਿਰ ਜਿਹੜਾ ਹੈ ਇਹਨੂੰ ਦੁਬਾਰਾ ਪੜੋ ਜੇ ਚਾਕਰ
ਚਾਕਰ ਲੱਗੇ ਚਾਕਰੀ,
ਕਹਿੰਦੇ ਚਾਕਰ ਹੋ ਕਰਕੇ ਗੁਰੂ ਕੀ ਸੇਵਾ ਵਿੱਚ ਵੀ ਲੱਗ ਜਾਵੇ, ਸੰਗਤ ਦੀ ਸੇਵਾ ਚ ਲੱਗ ਜਾਵੇ, ਸੇਵਕ ਵੀ ਅਖਵਾ ਲਵੇ ਕਿ ਮੈਂ ਸਤਿਗੁਰੂ ਸਾਹਿਬ ਜੀ ਦਾ ਗੁਰਸਿੱਖ ਹਾਂ, ਮੇਰੇ ਵਰਗਾ ਨਾਮ ਤਰੀਕ ਬਣਿਆ ਫਿਰੇ, ਬਾਹਰੋਂ ਭੇਸ ਵੀ ਉਹੋ ਜਿਹਾ ਬਣਾ ਲਵੇ,
ਨਾਲੇ ਗਾਰਬ ਵਾਦ
ਤੇ ਨਾਲੇ ਹੰਕਾਰ ਕਰੀ ਜਾਵੇ ਕਿ ਮੇਰੇ ਨਾਲੋਂ ਵੱਡਾ ਸਿੱਖ ਕੋਈ ਨਹੀਂ, ਵੇਖ ਜਿਹੜੀ ਸਿੱਖੀ ਮੈਨੂੰ ਪ੍ਰਾਪਤ ਹੋਈ ਹੈ ਕਿਸੇ ਹੋਰ ਨੂੰ ਹੋਈ ਨਹੀਂ, ਨਾਲੇ ਵਾਦ ਝਗੜੇ ਕਰਦਾ ਫਿਰੇ, ਆਜੋ ਮੇਰੇ ਨਾਲ ਬੈਠ ਕਰਕੇ ਚਰਚਾਵਾਂ ਕਰੋ, ਮੈਨੂੰ ਬਹੁਤਾ ਪਤਾ ਲੱਗ ਗਿਆ ਜੇ ਮੈਂ ਬਹੁਤਾ ਸਿਆਣਾ ਹੋ ਗਿਆ, ਜਾਂ ਇਸੇ ਤਰੀਕੇ ਨਾਲ ਹੰਕਾਰ ਕਰੇ ਸੋ ਮੈਂ ਬਹੁਤੀ ਵੱਡੀ ਸਿੱਖੀ ਸਤਿਗੁਰੂ ਸਾਹਿਬ ਜੀ ਦੀ ਕਮਾਲੀ ਏ, ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੋਏ ਜੇ
ਗੱਲਾਂ ਕਰੇ ਕਨੇਰੀਆਂ,
ਕਹਿਣ ਲੱਗੇ ਬਹੁਤੀਆਂ ਗੱਲਾਂ ਕਰਦਾ ਹੋਵੇ, ਬਹੁਤਾ ਜ਼ਬਾਨ ਦਾ ਸਿਆਣਾ ਬਣ ਬਣ ਕੇ ਵਿਖਾਲੇ, ਦੱਸੇ ਨਹੀਂ ਪਾਏ, ਤੈਨੂੰ ਨੀ ਪਤਾ ਮੈਨੂੰ ਹੀ ਸਾਰੀ ਗੱਲ ਜਿਹੜੀ ਉਹ ਪਤਾ ਲੱਗ ਗਈ ਹੈ,
ਖਸਮ ਨਾ ਪਾਏ ਸਾਧ,
ਕਹਿੰਦੇ ਉਹ ਖਸਮ ਮਾਲਕ ਪਰਮੇਸ਼ਰ ਵਾਹਿਗੁਰੂ ਦੇ ਘਰੋਂ ਸਾਧ ਰਸ ਕੀ ਹੈ ਜੋ ਬ੍ਰਹਮ ਗਿਆਨ ਰੂਪੀ ਦਾਤ ਹੈ ਉਹ ਪ੍ਰਾਪਤ ਨਹੀਂ ਕਰ ਸਕੇਗਾ, ਰਸ ਕੀ ਹੈ ਇਸ ਘਰ ਦਾ। ਸੋ ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਉਹ ਇਹ ਰਸ ਛਾਡੇ ਉਹ ਰਸ ਆਵਾ, ਸੋ ਜਦੋਂ ਭਾਈ ਇਹ ਜਿਹੜੇ ਸੰਸਾਰ ਦੇ ਰਸ ਸਨ ਜਦੋਂ ਛੱਡ ਦਿੱਤੇ ਤੇ ਫਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਇਆ, ਜਦੋਂ ਹੰਕਾਰ ਗਵਾਚ ਗਿਆ ਹਿਰਦੇ ਦੇ ਅੰਦਰੋਂ, ਜਦੋਂ ਵਾਹਿਗੁਰੂ ਗੁਰਮੰਤਰ ਨਾਲ ਜੁੜ ਕਰਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜਦੋਂ ਵਾਹਿਗੁਰੂ ਗੁਰਮੰਤਰ ਦੇ ਨਾਲ ਜੁੜਨੇ ਤੇ ਜਦੋਂ ਹਉਮੈ ਦਾ ਨਾਸ ਹੋ ਗਿਆ, ਜਿਸ ਸਮੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦਿਆਲਤਾ ਕੀਤੀ ਹੈ ਰਹਿਮਤ ਕੀਤੀ ਹੈ, ਸੋ ਜਿਹੜਾ ਸੀ ਬਹੁਤਾ ਵਾਦ ਝਗੜੇ ਕਰਦਾ ਫਿਰਦਾ ਸੀ, ਆਪਣੀ ਸਿਆਣਫ ਦੇ ਪ੍ਰਗਟਾਵੇ ਕਰਨ ਲਈ ਬਹੁਤੀਆਂ ਗੱਲਾਂ ਕਰਦਾ ਸੀ, ਸੋ ਉਹ ਜਿਸ ਸਮੇਂ ਇਹ ਮਨ ਚ ਆ ਗਿਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਹੜੇ ਝਗੜੇ ਤੇ ਹੰਕਾਰ ਕਾਹਦੇ ਸੀ, ਮੈਂ ਕੁਝ ਕਰਨ ਵਾਲਾ ਹਾਂ ਸੋ ਮੈਂ ਇਵੇਂ ਕਰ ਦਵਾਂਗਾ। ਫਿਰ ਲੋਕਾਂ ਨੇ ਪੁੱਛਿਆ ਕਹਿੰਦੇ ਜੀ ਤੁਸੀਂ ਕਰਦੇ, ਕਹਿਣ ਲੱਗੇ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਜੋ ਕਿਸ਼ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਸੋ ਕਹਿਣ ਲੱਗੇ ਭਾਈ ਜੇ ਇਹ ਹੰਕਾਰ ਨਹੀਂ ਛੱਡਿਆ, ਜੇ ਕਹਿੰਦੇ ਕੇਵਲ ਤੇ ਕੇਵਲ ਬਹੁਤੀਆਂ ਕਨੇਰੀਆਂ ਗੱਲਾਂ ਹੀ ਕਰਦਾ ਰਿਹਾ, ਫਿਰ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਸ ਜੋ ਬ੍ਰਹਮ ਗਿਆਨ ਦੀ ਦਾਤ ਸੀ ਉਹ ਪ੍ਰਾਪਤ ਨਹੀਂ ਹੋਈ ਜੇ
ਆਪ ਗਵਾਏ ਸੇਵਾ ਕਰੇ।
ਫਿਰ ਮਹਾਰਾਜ ਕੀ ਕਰੀਏ, ਕਹਿੰਦੇ ਆਪਾ ਭਾਵ ਗਵਾ ਕਰਕੇ ਤੇ ਸੇਵਾ ਕਰੇ, ਆਪਣੇ ਆਪ ਨੂੰ ਜਣਾਵੇ ਹੀ ਨਾ, ਆਪਾ ਭਾਵ ਜਿਵੇਂ ਭਾਈ ਮਨ ਜੀ ਨੇ ਤਿਆਗਣਾ ਕੀਤਾ ਹੈ। ਇਸੇ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਣ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ ਸੇਵਾ ਕਰਨੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਦਿਆਲਤਾ ਦਾ ਆਨੰਦ ਮਾਨਣਾ, ਧੰਨ ਧੰਨ ਭਾਈ ਮਨ ਸਾਹਿਬ ਜੀ, ਧੰਨ ਸਤਿਗੁਰੂ ਸਾਹਿਬ ਜੀ ਦੇ ਪਾਸ ਲੰਗਰ ਵਿਚ ਲਿਆ ਕਰਕੇ ਲੱਕੜਾਂ ਪਾਉਣੀਆਂ ਹਨ। ਲੰਮੀ ਕਥਾ ਉਸ ਤੋਂ ਪਹਿਲਾਂ ਦੀ ਵੀ, ਜਿਵੇਂ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਕਰਕੇ ਪਹਿਲਾਂ ਬੇਨਤੀ ਕਰਨੀ, ਮਹਾਰਾਜ ਆਪਣੀ ਸਿੱਖੀ ਬਖਸ਼ਿਸ਼ ਕਰੋ। ਸਖੀ ਸਰਵਰ ਨੂੰ ਪੂਜਣ ਵਾਲੇ ਸਨ, ਮਹਾਰਾਜ ਨੇ ਕਿਹਾ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਚੜਦੀ, ਜਾਂ ਸਖੀ ਸਰਵਰ ਰਹੇਗਾ ਤੇ ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਸਖੀ ਰਹੇਗੀ। ਗਰੀਬ ਨਵਾਜ ਉਹ ਤਿਆਗ ਕਰਕੇ ਆਪ ਜੀ ਦੇ ਚਰਨ ਪਕੜੇ ਹਨ। ਚੰਗਾ ਭਾਈ ਮਨ ਤੈਨੂੰ ਸਖੀ ਬਖਸ਼ਿਸ਼ ਕੀਤੀ, ਸੋ ਫਿਰ ਆਪਣੇ ਪਾਸ ਸੱਦਣਾ। ਸੋ ਅੱਧ ਗਰੀਬੀ ਚ ਹੁੰਦਿਆਂ ਹੋਇਆਂ ਘਰ ਦੀਆਂ ਵਸਤੂਆਂ ਵੇਚ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਮਾਇਆ ਪਟਾਵਾਂ ਲੈ ਕੇ ਪਹੁੰਚਣਾ। ਹੁਣ ਤੇ ਕਈ ਬੇਵਕੂਫ ਤੇ ਬੇਸਮਝ ਗੁਰੂ ਘਰ ਦੀ ਗੋਲਕ ਤੇ ਵੀ ਤਰਕਾਂ ਕਰਦੇ ਫਿਰਦੇ ਨੇ, ਕਿੱਥੇ ਜਾ ਕੇ ਭਲਾ ਹੋਵੇਗਾ। ਧੰਨ ਗਰੀਬ ਬਣਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਲਕ ਕਿਸੇ ਦੇ ਪਾਸੋਂ ਧੱਕੇ ਨਾਲ ਤੇ ਜੋਰੀ ਜਬਰੀ ਕੋਈ ਇੱਥੇ ਮੱਥਾ ਨਹੀਂ ਟੇਕ ਰਿਹਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਮਰਿਆਦਾ ਕੀ ਹੈ? ਸੋ ਭਾਵਣੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਸਤਿਗੁਰ ਤਾਹੇ ਨਿਧਾਨ ਦਾਨ ਦੇਤ। ਭਾਵਣਾ ਸਾਹਿਤ ਕੋਈ ਗੁਰਸਿੱਖ ਕੌਡੀ ਵੀ ਭੇਟਾ ਕਰ ਦੇਵੇ, ਉਹ ਗੁਰਸਿੱਖੋ ਇਸ ਘਰ ਦੇ ਵਿੱਚ ਤੇ ਇੱਕ ਪੰਡ ਘਾਹ ਦੀ ਬਦਲੇ ਬ੍ਰਹਮ ਗਿਆਨ ਦੀ ਦਾਤ ਮਿਲ ਜਾਂਦੀ, ਇੱਕ ਪੰਡ ਘਾਹ ਦੀ ਬਦਲੇ। ਕੌਣ ਹੈ ਜਿਹੜਾ ਸਤਿਗੁਰੂ ਸਾਹਿਬ ਜੀ ਨੂੰ ਕੁਝ ਦੇ ਸਕਦਾ ਹੋਵੇ ਜੰਮਿਆ ਸੰਸਾਰ ਤੇ? ਕੋਈ ਇਹ ਸਤਿਗੁਰੂ ਸਾਹਿਬ ਜੀ ਨੂੰ ਜਿਸ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰਬੱਤਰ ਲਟਾ ਕਰਕੇ ਤੇ ਸਾਨੂੰ ਗੁਰਸਿੱਖੀ ਸਰਦਾਰੀਆਂ ਬਖਸ਼ਿਸ਼ ਕੀਤੀਆਂ ਹੋਣ, ਕੌਣ ਜੰਮਿਆ ਸੰਸਾਰ ਤੇ ਉਸ ਗਰੀਬ ਨਵਾਜ ਜੀ ਨੂੰ ਕੋਈ ਭੇਟਾ ਦੇ ਸਕਦਾ ਹੋਵੇ? ਇਹ ਤੇ ਸਿੱਖ ਆਪਣੀ ਸ਼ਰਧਾ ਮੁਤਾਬਕ ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਆਲਤਾ ਕਰਦੇ ਨੇ ਉਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ ਭੇਟ ਕਰਕੇ। ਗੁਰਸਿੱਖ ਦੀ ਨਿਸ਼ਚਾ ਭਰੋਸਾ ਕੀ ਹੈ? ਜੋ ਮੇਰੇ ਘਰ ਵਿੱਚ ਚੰਗੀ ਵਸਤੂ ਹੈ, ਜੋ ਸਭ ਨਾਲੋਂ ਵਧੀਆ ਹੈ, ਮੈਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭੇਟਾ ਕਰਕੇ ਤੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਖੁਸ਼ੀਆਂ ਪ੍ਰਾਪਤ ਕਰਾਂ। ਇਹ ਗੁਰਸਿੱਖ ਦੀ ਭਾਵਨਾ ਹੈ। ਰਹੋ ਵਿਚਾਰ, ਧੰਨ ਗੁਰੂ ਕੇ ਪਿਆਰੇ ਸਿੱਖ ਆਪ ਗਵਾਏ ਸੇਵਾ ਕਰੇ, ਜਿਨ੍ਹਾਂ ਨੇ ਆਪਾ ਭਾਵ ਗਵਾ ਕਰਕੇ ਸੇਵਾ ਕੀਤੀ। ਭਾਈ ਮੰਝ ਜੀ ਗਰੀਬੀ ਵਿੱਚ ਹੁੰਦਿਆਂ ਵੀ ਗੁਰੂ ਕਾ ਹੁਕਮ ਮੰਨ ਕਰਕੇ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਪਹੁੰਚਣਾ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਲੰਗਰ ਜੋ ਇਸ ਪਾਵਨ ਅਸਥਾਨ ਦੇ ਬਿਲਕੁਲ ਸਾਹਮਣੇ, ਲੰਗਰ ਵਾਸਤੇ ਲੱਕੜਾਂ ਕੱਟ ਕੇ ਲਿਆਉਣੀਆਂ ਤੇ ਪ੍ਰਸ਼ਾਦਾ ਗੁਰੂ ਕੇ ਲੰਗਰ ਚ ਛਕਣਾ। ਧੰਨ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਸ ਬੁਲਾਇਆ। ਭਾਈ ਮੰਝ ਕਿਹੜੀ ਸੇਵਾ ਕਰਦਾ, ਕਿਹੜੀ ਸੇਵਾ? ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਲੰਗਰ ਵਾਸਤੇ ਲੱਕੜਾਂ ਲੈ ਕਰਕੇ ਆਉਂਦੇ ਆ। ਚੰਗਾ ਭਾਈ ਮੰਝ ਫਿਰ ਪ੍ਰਸ਼ਾਦਾ ਕਿੱਥੋਂ ਛਕਦਾ ਹੈ? ਗਰੀਬ ਨਵਾਜ ਜੀ ਆਪ ਜੀ ਦੇ ਲੰਗਰ ਜਿਹੜੇ ਚੱਲਦੇ ਨੇ ਉੱਥੋਂ ਪ੍ਰਸ਼ਾਦਾ ਛਕ ਲੈਂਦੇ ਆ। ਕਹਿਣ ਲੱਗੇ ਚੰਗਾ ਭਾਈ ਫਿਰ ਕੱਲ ਨੂੰ ਸਾਡੇ ਕੋਲੋਂ ਲੇਖਾ ਨਾ ਮੰਗੇ, ਸੋ ਤੂੰ ਸੇਵਾ ਕੀਤੀ ਤੇ ਤੇਰੀ ਸੇਵਾ ਦੇ ਬਦਲੇ ਤੂੰ ਪ੍ਰਸ਼ਾਦਾ ਛਕ ਲਿਆ, ਸਾਡਾ ਹਿਸਾਬ ਬਰਾਬਰ ਹੀ, ਕੋਈ ਤੇਰਾ ਤੇ ਮੇਰਾ ਹਿਸਾਬ ਬਾਕੀ ਨਹੀਂ ਰਹਿ ਗਿਆ। ਸੋ ਤੂੰ ਉਹਦੇ ਵੰਡੇ, ਜਿੰਨੀ ਕੁ ਤੂੰ ਸੇਵਾ ਕੀਤੀ ਓਨੇ ਕੁ ਦਾ ਤੇ ਪ੍ਰਸ਼ਾਦਾ ਹੀ ਛਕ ਜਾਂਦਾ। ਸੋ ਉਸ ਸਮੇਂ ਧੰਨ ਗੁਰੂ ਕੇ ਪਿਆਰੇ ਸਿੱਖ ਨੇ ਕਹਿਣ ਲੱਗੇ ਠੀਕ ਗਰੀਬ ਨਵਾਜ, ਕਿਰਪਾ ਕਰਿਓ ਆਪਣੀ ਸੇਵਾ ਕਰਾਈ ਜਾਇਆ ਜੀ, ਲੱਕੜਾਂ ਲਿਆਉਣੀਆਂ ਲੰਗਰ ਚ ਪਾਉਣੀਆਂ। ਸੋ ਨਾਲ ਗੁਰੂ ਦੀਆਂ ਸਿੱਖ ਸੰਗਤਾਂ ਦੇ ਭਾਂਡੇ ਪੱਤਲ ਝਾੜਨੇ ਆਰੰਭ ਕਰ ਦਿੱਤੇ। ਜਿਹੜੀ ਪੱਤਲਾਂ ਚ ਕੋਈ ਜੂਠ ਰਹਿ ਜਾਣੀ ਉਹ ਗੁਰੂ ਕੇ ਪਿਆਰੇ ਸਿੱਖ ਭਾਈ ਮੰਝ ਜੀ ਨੇ ਛਕ ਲੈਣੀ। ਧੰਨ ਸਤਿਗੁਰੂ ਸਾਹਿਬ ਜੀ ਫਿਰ ਬੁਲਾ ਲਿਆ ਪਾਸ, ਕਹਿਣ ਲੱਗੇ ਭਾਈ ਮੰਝ ਤੈਨੂੰ ਜੂਠ ਖਵਾਉਣ ਲਈ ਅਸੀਂ ਲੱਭੇ? ਅਸੀਂ ਗਰੀਬ ਨਵਾਜ ਕੀ ਗਲਤੀ ਹੋ ਗਈ ਮੇਰੇ ਪਾਸੋਂ? ਕਹਿਣ ਲੱਗੇ ਸੋ ਸਭ ਕੁਝ ਸਾਰੇ ਸਿੱਖ ਸੰਗਤਾਂ ਦੀ ਜੂਠ ਇਕੱਠੀ ਕਰਕੇ ਪੱਤਲ ਚ ਇਕੱਤਰ ਕਰਕੇ ਤੇ ਕਹਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣ ਲੱਗਾ, ਸਹਾਇਤਾ ਕਰੀ, ਭੋਗ ਲਾਈ, ਅਸੀਂ ਤੇਰੀ ਜੂਠ ਖਾਇਆ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਭੁੱਲ ਹੋ ਗਈ, ਮਾਫ਼ ਕਰ ਦਿਆ ਜੀ ਅਗਾਂਹ ਤੋਂ ਇਹੋ ਜੀ ਜਿਹੜੀ ਮਹਾਰਾਜ ਭੁੱਲ ਕਦੀ ਵਾਸਤੇ ਨਹੀਂ ਹੋਏਗੀ, ਪਰ ਆਪ ਕਿਰਪਾ ਕਰਿਓ ਆਪਣੀ ਸੇਵਾ ਧੋਣਾ ਆਪ ਹਟਾਇਆ ਜੇ, ਆਪ ਦਿਆਲਤਾ ਕਰੋ ਆਪਣੀ ਸੇਵਾ ਚ ਦਾਸ ਨੂੰ ਲਾਈ ਰੱਖਿਆ ਜੇ। ਫਿਰ ਰੋਜ਼ ਦੀ ਕਿਰਿਆ ਕੀ ਕਰਨੀ ਆਰੰਭ ਕਰ ਦਿੱਤੀ, ਇੱਕ ਲੱਕੜਾਂ ਦੀ ਪੰਡ ਲਿਆ ਕਰਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਲੰਗਰ ਚ ਭੇਟਾ ਕਰਨੀ, ਸੋ ਨਾਲ ਹੋਰ ਪੰਡ ਲਿਆ ਕਰਕੇ ਉਹਨੂੰ ਵੇਚਣਾ ਬਾਜ਼ਾਰ ਤੇ ਉਹਦੇ ਤੋਂ ਜੋ ਪੈਸਾ ਟਕਾ ਜੋ ਪ੍ਰਾਪਤ ਹੋਣਾ ਉਹਦਾ ਸਿੱਧਾ ਲਿਆ ਕਰਕੇ ਤੇ ਆਪਣੇ ਪਦਾਰਥ ਆਪ ਤਿਆਰ ਕਰਕੇ ਛਕਣੇ। ਸੋ ਐਵੇਂ ਸੇਵਾ ਕਰਦਿਆਂ ਚ ਸਮਾਂ ਲੰਘ ਰਿਹਾ ਹੈ। ਇੱਕ ਦਿਹਾੜੇ ਸੋ ਜੋ ਭਾਈ ਮੰਝ ਜੀ ਕੇ ਖੂਹ ਵਾਲਾ ਅਸਥਾਨ ਹੈ, ਜੋ ਆਪ ਜੀ ਸਿੱਖ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਾਸੀ ਦਰਸ਼ਨ ਕਰਦੇ ਨੇ, ਵੱਡੀ ਕਿਰਪਾ ਵਾਲਾ ਅਸਥਾਨ ਜਿਹੜਾ ਹੈ, ਉੱਥੇ ਭਾਈ ਸਾਹਿਬ ਭਾਈ ਮੰਝ ਜੀ ਤੁਰੇ ਆਉਂਦੇ ਨੇ ਰਸਤੇ ਚ। ਸੋ ਤੁਰਿਆ ਆਉਂਦਿਆਂ ਹਨੇਰਾ ਹੋ ਗਿਆ ਜ਼ਿਆਦਾ, ਹਨੇਰਾ ਹੋਣੇ ਤੇ ਉਹ ਖੂਹ ਵਿੱਚ ਉਹਦਾ ਪਤਾ ਨਹੀਂ ਲੱਗਾ, ਉਹਦੇ ਵਿੱਚ ਡਿੱਗ ਪਏ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸੀ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬੜੀ ਛੇਤੀ ਦੇ ਨਾਲ ਭੱਜ ਕਰਕੇ ਉੱਥੇ ਪਹੁੰਚੇ ਨੇ। ਸਾਡਾ ਪਿਆਰਾ ਸਿੱਖ ਖੂਹ ਵਿੱਚ ਡਿੱਗ ਪਿਆ ਏ, ਛੇਤੀ ਦੇਣੇ ਰੱਸਾ ਲੈ ਕਰਕੇ ਆਵੋ, ਛੇਤੀ ਪਹੁੰਚੋ, ਆਪ ਖੂਹ ਦੀ ਮਲ ਤੇ ਜਾ ਕਰਕੇ ਖਲੋਤੇ ਹਨ। ਸੋ ਉਸ ਸਮੇਂ ਭਾਈ ਸਾਹਿਬ ਭਾਈ ਮਨ ਜੀ ਵੱਲ ਰੱਸਾ ਸੁੱਟ ਕੇ ਕਿਹਾ, ਪਿਆਰੇ ਸਿੱਖ ਭਾਈ ਮਨ ਜੀ ਆਪ ਰੱਸਾ ਪਕੜ ਕਰਕੇ ਤੇ ਬਾਹਰ ਆ ਜਾਓ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਨੇ ਬੜੀ ਦਿਆਲਤਾ ਕੀਤੀ, ਇੱਥੋਂ ਤੱਕ ਸੇਵਕ ਦੇ ਪਾਸ ਪਹੁੰਚੇ ਹੋ, ਪਰ ਕਿਰਪਾ ਕਰੋ, ਆਪ ਜੀ ਦੀ ਬੜੀ ਦਿਆਲਤਾ ਰਹੀ ਹੈ। ਸੋ ਇਹ ਖੂਹ ਚ ਡਿੱਗਦਿਆਂ ਹੋਇਆ ਵੀ ਆਪ ਜੀ ਨੇ ਕਿਰਪਾ ਕੀਤੀ, ਇਹ ਲੱਕੜਾਂ ਦੀ ਪੰਡ ਹਿੱਲੀ ਨਹੀਂ ਸਿਰ ਤੋਂ। ਆਪ ਜੀ ਕਿਰਪਾ ਕਰੋ, ਲੱਕੜਾਂ ਅਜੇ ਸੁੱਕੀਆਂ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਪਹਿਲਾਂ ਲੱਕੜਾਂ ਕੱਢ ਲਵੋ, ਸਰੀਰ ਤੇ ਨਾਸਵੰਤ ਹੈ, ਦਾਸ ਬਾਅਦ ਚ ਆ ਜਾਵੇਗਾ। ਪਹਿਲਾਂ ਲੱਕੜਾਂ ਬਾਹਰ ਭੇਜੀਆਂ, ਫਿਰ ਆਪ ਰੱਸਾ ਪਕੜ ਕਰਕੇ ਆਏ। ਧੰਨ ਗਰੀਬ ਨਵਾਜ ਚੋ ਜੀ ਪ੍ਰੀਤਮ ਨੇ ਗਲਵਕੜੀ ਚ ਲੈ ਕਰਕੇ ਆਖਿਆ, ਭਾਈ ਮੰਜ ਤੇਰੀ ਸੇਵਾ ਥਾਏ ਪਈ, ਤੇਰੀ ਸੇਵਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਪ੍ਰਵਾਨ ਹੈ, ਮੰਗ ਜੋ ਮੰਗਣਾ ਚਾਹੁੰਦਾ, ਮੰਗ ਜੋ ਤੇਰੀ ਇੱਛਾ, ਆਪ ਜਿਹੜੀ ਵੀ ਚੀਜ਼ ਮੰਗਣਾ ਚਾਹੁੰਦਾ ਮੰਗ ਲਾ, ਤੈਨੂੰ ਪ੍ਰਾਪਤ ਹੋ ਜਾਵੇਗੀ। ਹੱਥ ਜੋੜ ਕੇ ਭਾਈ ਮਨ ਜੀ ਨੇ ਆਖਿਆ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰੋ, ਜੇ ਦਾਤ ਦੇਣ ਲੱਗੇ ਹੋ, ਜਿੰਨੀ ਪ੍ਰੀਖਿਆ ਦਾਸ ਦੀ ਲਈ, ਜੇ ਹੋਰ ਕਿਸੇ ਗੁਰਸਿੱਖ ਦੀ ਇੰਨੀ ਪਰਖ ਨਾ ਲਿਆ ਜੇ, ਆਪ ਕਿਰਪਾ ਕਰੋ, ਰਹਿਮਤ ਕਰੋ। ਸੋ ਆਪ ਜੀ ਦੀ ਗੁਰਸਿੱਖੀ ਮਹਾਨ ਹੈ, ਆਪ ਕਿਰਪਾ ਕਰੋ, ਥੋੜੀ ਜੀ ਰਿਆਇਤ ਜ਼ਰੂਰ ਕਰ ਦਵੋ, ਇਹ ਸਿੱਖਾਂ ਦੀ ਪਰਖ ਇੰਨੀ ਜ਼ਿਆਦਾ ਨਾ ਲਿਆ ਜੇ। ਧੰਨ ਗਰੀਬ ਨਵਾਜ ਜੀ ਨੇ ਗਲਵਕੜੀ ਚ ਲੈ ਕਰਕੇ ਆਖਿਆ, ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ, ਮੰਜ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਸੋ ਜਿਵੇਂ ਉਹਨਾਂ ਨੇ ਆਪਾਂ ਭਾਵ ਗਵਾ ਕਰਕੇ ਆਪਣਾ ਆਪ ਨੀ ਜਣਾਇਆ, ਗੁਰਸਿੱਖੋ ਸਾਡੇ ਤਾਰਨ ਹਾਰੇ ਹੋ ਗਏ। ਵਿਚਾਰ ਕਰਕੇ ਵੇਖੀਏ ਕੀ ਇੰਨੀ ਕਰੜੀ ਸਿੱਖੀ ਸਾਡੇ ਪਾਸੋਂ ਨਿਭਾਈ ਜਾਣੀ ਸੀ, ਕਦਾ ਚਿਤ ਨਹੀਂ ਸੀ ਨਿਭਾਈ ਜਾਣੀ। ਇਹ ਤੇ ਉਹਨਾਂ ਮਹਾਂਪੁਰਖਾਂ ਦੀ ਦਾਤ ਹੈ ਕਿ ਮੇਰੇ ਵਰਗੇ ਪਖੰਡੀ ਵੀ ਤੇ ਵਿਭਚਾਰੀ ਵੀ ਤੇ ਮਾੜੇ ਕਰਮਾਂ ਵਾਲੇ ਵੀ ਗੁਰਸਿੱਖੋ ਸਿੰਘ ਤੇ ਗਿਆਨੀ ਅਖਵਾਉਂਦੇ ਫਿਰਦੇ ਨੇ, ਇਹ ਉਹਨਾਂ ਮਹਾਂਪੁਰਖਾਂ ਦੀ ਭਾਈ ਮਨ ਜੀ ਦੀ ਬਖਸ਼ਿਸ਼ ਹੈ। ਉਹ ਜਿੰਨਾ ਜਿਵੇਂ ਉਹਨਾਂ ਨੇ ਮਹਾਰਾਜ ਕਹਿੰਦੇ ਆਪਾਂ ਭਾਵ ਗਵਾ ਕਰਕੇ ਸੇਵਾ ਕੀਤੀ, ਆਪ ਗਵਾਏ ਸੇਵਾ ਕਰੇ, ਕਹਿੰਦੇ ਆਪਾਂ ਭਾਵ ਗਵਾ ਕਰਕੇ ਸੇਵਾ ਕਰੇ, ਆਪ ਕੋ ਸੋ ਕਿਸ ਤਰੀਕੇ ਦੇ ਨਾਲ ਜਨਾਉਣਾ ਨਾ ਕਰੇ।
ਤਾਂ ਕਿਛ ਪਾਏ ਮਾਨ,
ਕਹਿੰਦੇ ਤਾਂ ਜਾ ਕਰਕੇ ਮਾਨ ਬ੍ਰਹਮ ਗਿਆਨ ਜਿਹੜੀ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੇ ਨੇ ਗੁਰੂ ਕੇ ਪਿਆਰੇ ਸਿੱਖ। ਆਪਣਾ ਆਪ ਮਾਨ ਕਰਨਾ ਹੀ ਕੋਈ ਨਹੀਂ ਸਦਾ ਵਾਸਤੇ, ਸੋ ਗੁਰਸਿੱਖ ਸੰਗਤਾਂ ਦੀ ਸੇਵਾ ਚ ਹੀ ਲੱਗੇ ਰਹਿਣਾ ਹੈ।
ਨਾਨਕ ਜਿਸ ਨੂੰ ਲੱਗਾ ਤਿਸ ਮਿਲੈ,
ਮਹਾਰਾਜ ਕਹਿੰਦੇ ਭਾਈ ਜਿਸ ਨੂੰ ਲੱਗਾ ਹੈ, ਜਿਹਦੀ ਸੇਵਾ ਵਿਚ ਲੱਗਾ ਹੋਇਆ ਹੈ, ਉਲਟ ਕਰਕੇ ਉਹਦੇ ਵਿਚ ਹੀ ਮਿਲ ਜਾਂਦੇ ਗੁਰੂ ਕੇ ਪਿਆਰੇ ਸਿੱਖ।
ਲੱਗਾ ਸੋ ਪ੍ਰਵਾਨ,
ਕਹਿੰਦੇ ਉਹ ਲੱਗੇ ਹੋਏ ਪ੍ਰਵਾਨ ਹਨ। ਸੋ ਜਿਸ ਸੇਵਾ ਚ ਲੱਗੇ ਹਨ ਜਾਂ ਇਸ ਤਰੀਕੇ ਦੇ ਨਾਲ ਕਹਿੰਦੇ ਭਾਈ ਜਿਨ੍ਹਾਂ ਨੂੰ ਜਿਸ ਕਾਰਜ ਵਾਸਤੇ ਲੱਗੇ ਸਨ ਕਿ ਆਤਮ ਮੁਕਤੀ ਦੇ ਕਾਰਜ ਲਈ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਲੱਗੇ ਸਨ, ਉਹਨਾਂ ਨੂੰ ਉਹ ਪ੍ਰਾਪਤ ਹੋ ਗਿਆ ਹੈ। ਕਹਿੰਦੇ ਲੱਗਾ ਹੋਇਆ ਉਹਨਾਂ ਦਾ ਪ੍ਰਵਾਨ ਹੋ ਗਿਆ, ਸਫਲਾ ਹੈ ਜੇ।
ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ।
ਸੋ ਅਗਲੇ ਸਲੋਕ ਸ਼ੰਤ ਰਾਹੀਂ ਬਖਸ਼ਿਸ਼ ਗਰੀਬ ਨਵਾਜ ਜੀ ਕਰਦੇ ਹਨ, ਮਹਾਰਾਜ ਹੋਰ ਕਿਰਪਾ ਕਰਕੇ ਸਮਝਾਵੋ, ਜੇ ਕੋਈ ਭਲਾ ਮੂੰਹੋਂ ਬੋਲੀ ਜਾਵੇ ਤੇ ਪਰ ਹੋਵੇ ਕੁਝ ਨਾ। ਇਹ ਮੇਰੇ ਵਰਗਿਆਂ ਦੀ ਕਥਾ ਆ ਗਈ ਗਰੀਬ ਨਵਾਜ, ਮੂੰਹ ਦੇ ਤੇ ਬੜੇ ਸਚਿਆਰੇ ਹੋਣ ਪਰ ਅੰਦਰ ਦਾ ਜੀਵਨ ਬਹੁਤਾ ਨਿਕੰਮਾ ਹੋਵੇ, ਉਹਨਾਂ ਬਾਬਤ ਕੀ ਹੈ? ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੈ, ਕਹਿੰਦੇ ਜੋ ਹਿਰਦੇ ਚ ਹੈ, ਜਿਹੜੇ ਪਾਪ ਹਿਰਦੇ ਕਰਕੇ ਚਿਤਵਰਿਆ ਹੈ, ਜੋ ਹਿਰਦੇ ਕਰਕੇ ਸੋਚਦਾ ਵਿਚਾਰਦਾ ਹੈ ਜੇ,
ਉਹ
ਉਗਵੈ ਪ੍ਰਗਟ ਹੋ ਆਉਂਦਾ। ਮੋਹ ਦੀਆਂ ਕਿਹਾ ਹੋਇਆ, ਕਹਿੰਦੇ ਇਹ ਵਾਉ ਵਿਅਰਥ ਹੀ ਹੈ, ਜਿਵੇਂ ਵਾਉ ਵਾਹ ਹਵਾ ਦੇ ਨਾਲ ਰੁੱਖਾਂ ਦੇ ਪੱਤੇ ਖੜਕਦੇ ਨੇ, ਪੱਤੇ ਕੇਵਲ ਆਵਾਜ਼ ਹੀ ਕਰ ਰਹੇ ਨੇ, ਲਾਭ ਤੇ ਹਾਨੀ ਤੇ ਕੋਈ ਨੀ ਨਾ। ਕਹਿਣ ਲੱਗੇ ਜੇ ਮੂੰਹ ਤੋਂ ਭਾਵੇਂ ਸਚਿਆਰੀਆਂ ਚੰਗੀਆਂ ਗੱਲਾਂ ਕਰੀ ਵੀ ਜਾਂਦਾ, ਸਿਆਣਾ ਬਣਨ ਦਾ ਯਤਨ ਕਰਦਾ, ਪਰ ਕਹਿੰਦੇ ਜੇ ਹਿਰਦੇ ਵਿੱਚ ਸੋ ਬਖੀਲੀ ਭਰੀ ਹੋਈ ਹੈ, ਵਕਾਰ ਭਰੇ ਹੋਏ ਨੇ, ਤੇ ਕਹਿੰਦੇ ਮੂੰਹ ਦੀਆਂ ਕੀਤੀਆਂ ਹੋਈਆਂ ਸਿਆਣੀਆਂ ਤੇ ਸੁਚੱਜੀਆਂ ਗੱਲਾਂ ਦਾ ਕੋਈ ਲਾਭ ਨਹੀਂ, ਉਹ ਤੇ ਹਵਾ ਜਿਵੇਂ ਪੱਤਿਆਂ ਨੂੰ ਖੜਕਾਉਂਦੀ ਐਵੇਂ ਇਹਨਾਂ ਕੀ ਉਹਦਾ ਅਸਰ ਹੈ।
ਬੀਜੇ ਬੇਖ ਮੰਗੇ ਅੰਮ੍ਰਿਤ,
ਕਹਿੰਦੇ ਭਾਈ ਬੀਜਦਾ ਹੈ ਬੇਖ ਜ਼ਹਿਰ ਤੇ ਮੰਗੇ ਅੰਮ੍ਰਿਤ, ਇਹ ਕਿਵੇਂ ਹੋ ਸਕਦਾ ਹੈ। ਸੋ ਬੀਜਿਆ ਹੋਵੇ ਜ਼ਹਿਰ, ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਭਗਤਾਂ ਦੇ ਵੀ ਬਚਨ ਹਨ, ਕਹਿੰਦੇ ਭਾਈ ਵੇਖੋ ਸੰਸਾਰ ਦੀ ਹਾਲਤ ਕਿਹੋ ਜਿਹੀ ਬਣੀ ਹੋਈ ਹੈ। ਸੋ ਕਹਿੰਦੇ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜ ਹੈ ਪੱਟ। ਕਹਿਣ ਲੱਗੇ ਸੋ ਸੁਭਾਅ ਕੀ ਬਣਿਆ ਹੋਇਆ ਹੈ, ਬੀਜਿਆ ਹੋਇਆ ਹੈ ਕਿੱਕਰਾਂ, ਤੇ ਚਾਹੁੰਦਾ ਹੈ ਕਿ ਬਜੌਰ ਦੇਸ਼ ਦੀਆਂ ਜਿਹੜੀਆਂ ਦਾਖਾਂ ਨੇ ਨਾ ਉਹ ਮੈਨੂੰ ਪ੍ਰਾਪਤ ਹੋ ਜਾਣ, ਬੜੀਆਂ ਸੁੰਦਰ ਚੰਗੀਆਂ ਸਭ ਨਾਲ ਉੱਤਮ ਜਿਹਦੀ ਸੋ ਕੁਆਲਿਟੀ ਅਜੋਕੇ ਸਮੇਂ ਚ ਕਹਿ ਦਿੰਦੇ ਉਹ ਪ੍ਰਾਪਤ ਹੋਵੇ। ਪਰ ਬੀਜ ਕੇ ਕਹਿੰਦੇ ਕਿੱਕਰਾਂ ਬੈਠਾ, ਕਿੱਕਰਾਂ ਤੋਂ ਤੇ ਤੁਕੜੇ ਤੇ ਕੰਡੇ ਹੀ ਝੜਨਗੇ ਨਾ, ਕੰਡੇ ਬਜੌਰ ਦੇਖਦੀਆਂ ਦਸ ਜਿਹੜੀਆਂ ਦਾਖਾਂ ਨੇ ਉਹ ਪ੍ਰਾਪਤ ਨਹੀਂ ਹੋ ਸਕਦੀਆਂ। ਕਹਿੰਦੇ ਐਵੇਂ ਹੀ ਲੋੜ ਹੈ ਦਾਖ ਬਜੋਰੀਆਂ, ਲੋੜ ਦਾ ਕੀ ਹੈ ਕਿ ਮੈਨੂੰ ਵੱਡਾ ਸਥਾਨ ਜਿਹੜਾ ਨਾਮ ਦਾ ਰਸ ਮੈਨੂੰ ਪ੍ਰਾਪਤ ਹੋ ਜਾਵੇ। ਤੇ ਬੀਜ ਕੇ ਕੀ ਬੈਠਾ ਹੈ, ਵਕਾਰਾਂ ਰੂਪੀ ਕਿੱਕਰਾਂ ਬੀਜ ਕੇ ਬੈਠਾ ਹੈ, ਬਾਗ ਤੇ ਕਿੱਕਰਾਂ ਦਾ ਲਾਇਆ ਹੋਇਆ ਹੈ। ਕਹਿੰਦੇ ਇਹਦੇ ਤੋਂ ਫਿਰ ਵਿਸ਼ਿਆਂ ਰੂਪੀ ਤੁਕਲੇ ਤੇ ਝੜ ਸਕਦੇ ਨੇ, ਇਹ ਵਕਾਰਾਂ ਦੀਆਂ ਲੱਗੀਆਂ ਹੋਈਆਂ ਕਿੱਕਰਾਂ ਤੋਂ। ਸੋ ਜਾਂ ਐਵੇਂ ਕਹਿ ਲਈਏ ਜਿਹੜੀਆਂ ਸ਼ਕਾਮ ਵਾਸ਼ਨਾ ਰੂਪੀ ਕਿੱਕਰ ਲਾ ਕਰਕੇ ਬੈਠਾ ਹੈ, ਸਹਿਤ ਕਾਮਨਾ ਦੇ ਇਹ ਕਿੱਕਰ ਲਾਈ ਹੋਈ ਹੈ, ਇਹਦੇ ਤੋਂ ਫਿਰ ਪਾਈ ਤੇਰੇ ਰਸਤੇ ਨੂੰ ਰੋਕਣ ਵਾਲੇ। ਸੋ ਇਹ ਪਦਾਰਥਾਂ ਰੂਪੀ ਕੰਡੇ ਤੇ ਝੜ ਸਕਦੇ ਨੇ, ਪਰ ਜਿਹੜੀ ਬਜੌਰ ਦੇਸ਼ ਦੀਆਂ ਦਾਖਾਂ ਕੀ ਨੇ, ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਜੋ ਆਤਮ ਆਨੰਦ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਕਹਿੰਦੇ ਹੰਡੈ ਉਨ ਕਤਾਏ ਦਾ, ਸੋ ਉਨ ਤੇ ਕਤਰਿਆ ਏ, ਸੋ ਭਾਈ ਸਾਨੂੰ ਕੱਤੀ ਜਾਂਦਾ ਸਾਨੂੰ, ਤੇ ਗਲ ਵਿਚ ਕਹਿੰਦੇ ਰੇਸ਼ਮ ਦੇ ਜਿਹੜੇ ਪਹਿਰਾਵੇ ਨੇ ਉਹ ਪਾਉਣਾ ਚਾਹੁੰਦਾ, ਪੈਦਾ ਲੋੜ ਏ ਪੱਟ। ਸੋ ਕੱਤ ਤੇਰਿਆ ਏ, ਸੋ ਹੰਕਾਰ ਦੀਆਂ ਬਾਤਾਂ ਦੀ ਉਨ, ਇਹ ਸਾਣੀ ਕੱਤੀ ਜਾਂਦਾ ਸਾਣੀ, ਹੰਕਾਰ ਦੀਆਂ ਬਾਤਾਂ ਹੀ ਪਾਈ ਜਾਂਦਾ ਏ, ਤੇ ਵਿਚਾਰ ਕਰਦਾ ਏ ਕਿ ਮੈਨੂੰ ਪਰਮੇਸ਼ਰ ਵਾਹਿਗੁਰੂ ਦੇ ਦਰ ਤੋਂ ਸਿਫਤ ਰੂਪੀ ਕੱਪੜਾ ਪ੍ਰਾਪਤ ਹੋ ਜਾਵੇਗਾ। ਕਿਹੜਾ ਕੱਪੜਾ, ਜਿਹਨੂੰ ਆਪਾਂ ਪੜ੍ਹਦੇ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟੱਕਣ ਕੂ ਪਤ ਮੇਰੀ, ਕਿਹੜਾ ਪ੍ਰੇਮ ਦਾ ਪਟੋਲਾ ਜਿਹੜਾ ਕਿਰਪਾ ਰਾਮ ਵਰਗੇ ਪੰਡਤਾਂ ਨੇ ਗੁਰੂ ਸਾਹਿਬ ਜੀ ਦੇ ਹਜ਼ੂਰ ਚਾਣ ਕਰਕੇ ਚਰਨਾਂ ਤੇ ਨਮਸਕਾਰੀ ਹੋ ਕਰਕੇ ਲਿਆ ਹੈ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਰਹਿਮਤ ਕਰੋ, ਸਾਡੀ ਲਾਜ ਪਤ ਰੱਖ ਲਵੋ। ਇਹ ਸੇਵਕ ਦੀ ਵਸਤੂ ਹੈ, ਜਿਹਨੇ ਸੇਵਕ ਪਾਏ ਨਸਤਾਰਾ, ਜਿਹਨੇ ਸੇਵਕ ਭਾਵ ਹੋ ਕਰਕੇ ਬੇਨਤੀ ਕੀਤੀ ਕਹਿੰਦੇ ਉਹਦੇ ਤੇ ਕਿਰਪਾ ਹੋਈ ਹੈ। ਫਿਰ ਸੰਸਾਰ ਨੇ ਕਿਹਾ ਹੈ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਜਨ ਚਾਦਰ। ਪ੍ਰੇਮ ਦੀ ਚਾਦਰ ਕਿਹੜੀ ਹੈ, ਜਿਹਦੇ ਵਿੱਚ ਆਪ ਜੀ ਪੜਦੇ ਹੋ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ, ਜੈ 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 ਸਰਲੋਕ। ਦੇਵਤੇ ਵੀ ਜੈ ਜੈਕਾਰ ਕਰਨ ਲੱਗੇ ਗਰੀਬ ਨਿਵਾਸ, ਜੇ ਤੁਸੀਂ ਆਪਣੀ ਏਡੀ ਅਦੁੱਤੀ ਸ਼ਹਾਦਤ ਨਾ ਦਿੰਦੇ ਸਾਡੀ ਪੂਜਾ ਚੇਸਟਾ ਕਿੰਨੇ ਕਰਨੀ ਸੀ। ਜੇ ਆਪ ਜੀ ਕਿਰਪਾ ਕਰਕੇ ਹਿੰਦੂ ਧਰਮ ਨਾ ਰੱਖਦੇ ਤੇ ਦੇਵੀ ਦੇਵਤੇ ਵੀ ਨਹੀਂ ਸੀ ਰਹਿਣੇ ਸੰਸਾਰ ਦੇ ਉੱਤੇ। ਇਹ ਆਪ ਜੀ ਨੇ ਕਿਰਪਾ ਰਹਿਮਤ ਕੀਤੀ। ਉਹ ਜਿਹੜੀ ਚਾਦਰ, ਉਹ ਪ੍ਰੇਮ ਦਾ ਪਟੋਲਾ ਕੱਪੜਾ ਪ੍ਰਾਪਤ ਕਰਨਾ ਚਾਹੁੰਦਾ ਪੱਟ ਨਾਮ ਅਭਿਆਸ ਦਾ ਬ੍ਰਹਮ ਗਿਆਨ ਰੂਪੇ, ਕਹਿੰਦੇ ਕਿਵੇਂ ਪ੍ਰਾਪਤ ਹੋ ਜਾਵੇਗਾ, ਨਹੀਂ ਹੋਵੇਗਾ ਜੇ
ਵੇਖੋ ਇਹੋ ਨਿਆਓ।
ਕਹਿੰਦੇ ਬੀਜ ਰਿਹਾ ਇਸ ਤਰੀਕੇ ਦੇ ਨਾਲ ਵੇਖ ਜ਼ਹਿਰ ਤੇ ਮੰਗਦਾ ਅੰਮ੍ਰਿਤ, ਕਹਿੰਦੇ ਇਹ ਕਿਵੇਂ ਪ੍ਰਾਪਤ ਹੋ ਸਕਦਾ ਏ, ਇਹ ਕਿਹੋ ਜਿਹਾ ਨਿਆਂ ਹੈ। ਕਹਿੰਦੇ ਇਹ ਮਨਮੁੱਖਾਂ ਦਾ ਸੁਭਾਅ ਬਣਿਆ ਹੋਇਆ ਹੈ ਜੇ।
ਮਹੱਲਾ ਦੂਜਾ ਨਾਲ ਆਣੇ ਦੋਸਤੀ।
ਹੁਣ ਗਰੀਬ ਨਿਵਾਸ ਕਿਰਪਾ ਕਰਕੇ ਹੋਰ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਕਹਿੰਦੇ ਭਾਈ ਜੇ ਕੋਈ ਨਿਆਣੇ ਨਾਲ ਕੋਈ ਵੱਡਾ ਸਿਆਣਾ ਦੋਸਤੀ ਕਰ ਲਏ ਜੇ,
ਕਦੇ ਨਾ ਆਵੇ ਰਾਸ।
ਕਹਿੰਦੇ ਕਦੇ ਵਾਸਤੇ ਰਾਸ ਨਹੀਂ ਆ ਸਕਦੀ, ਕਦੇ ਵਾਸਤੇ ਉਹ ਜਿਹੜੀ ਦੋਸਤੀ ਹੈ ਸਿਆਣੇ ਦੀ ਤੇ ਨਿਆਣੇ ਦੀ ਕਾਹਦੀ ਦੋਸਤੀ ਹੋਈ ਭਾਈ, ਇੱਕ ਸਿਆਣਾ ਹੈ ਵੱਡਾ ਤੇ ਨਾਲ ਨਿਆਣੇ ਨੂੰ ਲਈ ਫਿਰੇ, ਇਹ ਮੇਰਾ ਦੋਸਤ ਹੈ। ਕਹਿੰਦੇ ਕਦੀ ਵਾਸਤੇ ਉਹ ਰਾਸ ਨਹੀਂ ਆਉਂਦੀ ਜੀ।
ਜਿਹਾ ਜਾਣੈ ਤੇਹੋ ਵਰਤੈ।
ਕਹਿੰਦੇ ਜਵਾਕ ਦਾ ਕੀ ਸੁਭਾਅ, ਜਿਹੋ ਜਿਹਾ ਉਹ ਜਾਣਦਾ ਓਹੋ ਜਿਹਾ ਹੀ ਵਰਤਦਾ ਨਾ, ਓਹੋ ਜਿਹਾ ਵਰਤਦਾ। जिवें उन्हूं चंगा लगदा ओह करी जांदा है जे
वेखो को निरजास
कहिंदे जे नहीं यकीन आउंदा ते भाई ए कोई परता के वेख ले परता के जे लगदा कि नहीं जी न्याणे कोलों वी जे उन्हूं चंगी तरह समझा लवो ते कम कराया जा सकदा गरीब नवाज कहिंदे नहीं भाई याणे दी दोस्ती कदी वास्ते रास चंगी नहीं है जे किसे नू मन दे विच इस तरीके नाल ख्याल है ते ओ कहिंदे इहदा परतावा करके वेख सकदा है फिर इस तरीके दे नाल गरीब नवाज समझाउंदे हन
नाल याणे दोस्ती
सो याणा की है मन कहिंदे भाई अखवाउणा गुरसिख ते गुरमुख ते नाल याणे मन दे जे दोस्ती कर लवे कहिंदे मन नू ही मुखी कार बना लिया है सो सभा की बनिया बन गया मेरे वर्गियां दा आ गल नू मेरा अजे मन नहीं मनदा जी जदों मन मन गया नहीं फिर गुरसिखी धारण कर लवांगे जदों मन मन गया फिर नितनेम शुरू कर लवांगे महाराज कहिंदे जे भाई ए आणे मन नाल तू दोस्ती कर ले
कदे ना आवै रास
कहिंदे भाई जीवन मुक्ति दा जेड़ा कार्ज करन वास्ते आया ना भाई प्राप्त मानुख दे हुरिया गोबिंद मिलन की एह तेरी बरिया ए जेड़ा काज करन वास्ते आया ए कदी रास नहीं आवेगा ए कदी एदे विच सहायता नहीं होवेगी जे मन दे नाल ही दोस्ती करके बैठा रहा
तेहा जाने तेहो वरतै
कहिंदे मन दा की सुभा है पहला ते बड़ा जा सो तेनू लभाउंदा है नहीं भाई फलाने थां ते जाके तेरे ते कृपा होवेगी कदी किसे पासे भजाई फिरदा है कदी किसे पासे भजाई फिरदा है कहिंदे भाई जिवें ए जानदा ओवें वरती जांदा पल पल बदलदा पल पल कबूहू जीड़ा ऊब चढ़ता है कबूहू जाए प्याले लोभी जीड़ा थिर ना रहत है चारे कुंडा पाले ए अवस्था बनी हुई है कदी बड़ा उच्चा होके बैठ जांदा कहिंदा मैं किसे नाल गल ही नहीं करदा जी सिमरन अभ्यासी हो गया है कदे गल्लां तो इनू वेल नहीं मिलदी अत नीच गल्लां वाले पासे ला के रस दवाई जांदा है कहिंदे एहो जिहा इहदा सुभाव बनिया होया है
वेखो को निरजास
कहिंदे भावें पत्या के वेखला विचार करके वेख लैणा कर
वस्तु अंदर वस्त समावे
महाराज जी फिर ए भगती किवें हिरदे विच समावे जी किवें ए जिहड़ी है ए भगती जिहड़ी साडे हिरदे घर विच वस करे जां गरीब नवाज सच्चे पातशाह जी तुसी मेरे हिरदे रूपी सेज ते किवें आण करके वसोगे कृपालू सतगुरु साहिब जी प्रमाण दे के समझाउंदे ने कहिंदे गुरसिखा वे जे भांडे विच कोले पए होण कोले ते ओदे विच तू दुध पाउणा चाहवें कहिंदे फिर तैनू पहलां कोले कढ़ने पैणगे विचों कहिंदे वस्तु अंदर वस्त ता ही समावेगी ना
दूजी होवै पास
कहिंदे जे दूजी पासे कर दवे जे भांडे चो कोले कढेगा ते ता ही दुध विच जा करके पवेगा ना जे कोले भी पाई रखे ते विच दुध पाउण दा जतन करे ते ना ते पाई भांडे विच ओ वस्तु समावेगी उल्टा दुध भी खराब ही होवेगा ਐਵੇਂ ਕਹਿੰਦੇ ਜੇ ਹਿਰਦੇ ਰੂਪੀ ਭਾਂਡੇ ਚ ਇਹ ਵਕਾਰਾਂ ਰੂਪੀ ਕੋਲੇ ਤੂੰ ਭਰ ਕਰਕੇ ਬੈਠਾ ਹੋਇਆ ਹੈ ਜਿੰਨਾ ਚਿਰ ਇਹ ਪਾਸੇ ਨਹੀਂ ਹੁੰਦੇ ਜਿੰਨਾ ਚਿਰ ਹੰਕਾਰ ਰੂਪੀ ਇਹ ਵੱਟਾ ਪਾਸੇ ਨਹੀਂ ਹੁੰਦਾ ਉਹਨਾਂ ਚਿਰ ਜੋ ਪਰਮੇਸ਼ੁਰ ਵਾਹਿਗੁਰੂ ਦੇ ਸ਼ਬਦ ਗਿਆਨ ਰੂਪੀ ਸ਼ੁੱਧ ਦੁੱਧ ਹੈ ਉਹਦੀ ਤੈਨੂੰ ਪ੍ਰਾਪਤੀ ਨਹੀਂ ਹੋ ਸਕਦੀ ਕਹਿੰਦੇ ਜੇ ਇਹ ਪਾਸੇ ਹੋਵੇਗੀ ਤੇ ਤਾਂ ਬਾਤ ਬਣੇਗੀ
ਸਾਹਿਬ ਸੇਤੀ ਹੁਕਮ ਨਾ ਚੱਲੇ
ਮਹਾਰਾਜ ਫੇਰ ਕੀ ਕਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾਵੋ ਕਹਿੰਦੇ ਫਿਰ ਚੇਤਾ ਰੱਖਣਾ ਚਾਹੀਦਾ ਜਿਹੜਾ ਸਾਹਿਬ ਮਾਲਕ ਹੋਵੇ ਨਾ ਮਾਲਕ ਮਾਲਕ ਦੇ ਨਾਲ ਹੁਕਮ ਨਹੀਂ ਚੱਲਦਾ ਹੁਕਮ ਨਹੀਂ ਕਰਨਾ ਬਣ ਆਉਂਦਾ ਸੋ ਮਹਾਰਾਜ ਤੁਸੀਂ ਐਵੇਂ ਕਰ ਦਵੋ ਇਹ ਨਹੀਂ ਸੋ ਗੁਰਸਿੱਖਾਂ ਵਾਲੀ ਭਾਵਨਾ ਰੱਖ ਕੀ ਜੀ
ਕਹੀ ਬਣੇ ਅਰਦਾਸ
ਕਹਿੰਦੇ ਅਰਦਾਸ ਹੀ ਕਰਨੀ ਬਣ ਆਉਂਦੀ ਅਰਦਾਸ ਹੀ ਕਰਨੀ ਆ ਕਈ ਕਹਿੰਦੇ ਜੀ ਫਲਾਣਾ ਸਾਧ ਰੱਬ ਨਾਲ ਲੜ ਪਿਆ ਰੱਬ ਨਾਲ ਉਹ ਭਾਈ ਸਾਧ ਹੀ ਕੀ ਜਿਹੜਾ ਪਰਮੇਸ਼ੁਰ ਨਾਲ ਲੜ ਪਿਆ ਜਿਹੜਾ ਰੱਬ ਨੂੰ ਅਲਾਮੇ ਦਿੰਦਾ ਫਿਰਦਾ ਹੋਵੇ ਉਹਨੂੰ ਸਾਧ ਕਿਵੇਂ ਕਿਹਾ ਜਾ ਸਕਦਾ ਹੈ ਪਰਮੇਸ਼ੁਰ ਨੂੰ ਹੁਕਮ ਨਹੀਂ ਕੀਤਾ ਜਾ ਸਕਦਾ ਜੀ ਉਹਨਾਂ ਨੇ ਕਈ ਇਹੋ ਜਿਹੀਆਂ ਗੱਪ ਕਹਾਣੀਆਂ ਸੁਣਾਉਂਦੇ ਫਿਰਦੇ ਗੱਪ ਜੀ ਸੋ ਉਹਨਾਂ ਨੇ ਹੁਕਮ ਕਰਕੇ ਕਾਰਜ ਕਰਾ ਲਿਆ ਹੁਕਮ ਕਰਕੇ ਰੱਬ ਨੂੰ ਹੁਕਮ ਨਹੀਂ ਕੀਤਾ ਜਾਂਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਰਦਾਸ ਕਰਨੀ ਬਣ ਆਉਂਦੀ ਅਰਦਾਸ ਕਰਨੀ परमेश्वर वाहिगुरु दे प्यारे रब दे शरीक नहीं हन, उहदे अगे अरदास करदे ने गुरसिखा तू भी अरदास करिया कर, तू भी अरदास कर। अरदास कीती ओ वेख मक्खण शाह लबाणे ने, गरीब नवास सच्चे पातशाह जी ने डुबदा होया बेड़ा बन्ने ला दिता ए। सो तू भी उहनां दे अगे अरदास कर, अरदास कीती होई थाए पैंदी है जे।
कूड कमाणा कूड़ो होवै,
कहिंदे जिहड़े कूड झूठ दी कमाई करन वाले कहिंदे झूठ ही प्राप्त हुंदा है जी उहनां नूं।
नानक सिफत विगास,
हां जिहड़े सिफत विच लगे होए ने उहनां दे चेहरे खिड़ आए हन। सो जिन्हां ने गुरु की सिफत विच अपना जीवन लाया है, जेडे सतगुरु साहिब जी दी महिमा वडियाई करदे ने, उहनां दे तीन मुख टिक्के निकले। सो उहनां दे मुख ते जस रूपी टिक्के निकल आए हन।
महला दूजा नाल आने दोस्ती,
कहिंदे गरीब नवाज होर समझाउंदे ने, कहिंदे भाई ए मानव समझ नाल जेड़ी दोस्ती कीती होई है।
वडारू स्यो ने हो,
कहिंदे एवें आ जिवें वडारू नाम भूतां दा वी है। सो वडारू नाम, फिर वडारू वड्डे राजयां दा वी नाम। कहिंदे कोई वडारू वड्डे राजयां भूतां नाल ने कर ले, आ जिवें जाके आ भूतां दियां पूजा तंत्री मंत्री हो करके कई करदे फिरदे ने, मैं फलाने ते टूणा करा लिया, फलाने ते आ करा देना। कहिंदे ए जेड़े उहनां नाल जे कोई ने कर लवे जे,
पानी अंदर लीक जिओ,
कहिंदे कहो जिहा इहदा सुभाअ की है जी। आ कई कह दिंदे जी ना क्या करो, सारे इको जे ही ने, सारे इको जे सतगुरु साहिब जी नाल रलाउण नूं फिरदे ने। गरीब नवाज कहिंदे जिवें पानी ते मारी होई लीक होवे ना, जिवें जिवें मारी जाईदी तिवें तिवें मिटदी जांदी तिवें तिवें। सो एहो ही सुभाअ है इहनां दा। ये प्रमाण दिता जिवें कोई वड्डे राजे नाल सो प्रीत पा के बह जावे कि मेरा बड़ा प्रेम है जी, वह एवें मेरे कई अनुसार ही बादशाह चलदा है। जदन नाराजगी होई जिवें पानी ते लीक मारी दिसदी नहीं ना, कित्थों शुरू कीती ते कित्थे खत्म कीती है। कहिंदे इक्के दम ही सारी प्रीति पासे करके कहिंदा जेल च सुट्टो इहनूं, जेल दे विच इहनूं हुण पता लगेगा कि बादशाह दी हुकम अदोली किवें करीदी है। कहिंदे एवें जिहड़ी वडारू भूतां नाल प्रीत पा के बैठा होया तंत्री मंत्री बनिया, बनेगा की इह तों अगे जा करके। सो की अवस्था प्राप्त होवेगी, इत्थे अवस्था की, गुरु घर च अवस्था की मिलदी है। जिवें साहब बाबा मरदाना जी दा कल दिहाड़ा आप जी गुरसिख संगतां ने मनाया है, गरीब नवाज सच्चे पातशाह जी दे बचन भाई मरदाना जी, हा शरीर त्याग के ते साडे हिरदे च आण के वासा कर लवो, एक सरूप ही हो जाना। गुरु नानक देव साहिब महाराज ते बाबा मरदाना च भेद नहीं कोई भी, पर ए वडारू भूत की करदे ने, कहिंदे वावर रौला बना के नाल ही उड़ाई फिरदे, भूत ही बन जावेंगे, कदी मुक्त नहीं होवेगा। ए पानी दी मारी हुई लीक दी न्याई है, तेरी ए कीती हुई शरदा भावना, उल्टा ए संसार च भी दुखी ते अगे भी दुखी, दोवां थावां ते तके हन।
तिस दा थाओ ना थे हो,
ना ए संसार बचिया, ए संसार च भी सवाह ही सिर च पई, अगले संसार च भी जा करके धक्के ही पए, उथे भी कोई रखदा नहीं, मुक्त दे दर ते पहुंचेगा नहीं, भूत बनिया ही इथे तुरिया फिरेगा, ए सुभा बन जावेगा।
महला दूजा होए आना करे काम,
कहिंदे भाई आना हो करके कोई बच्चा दो पल घड़ियां ली कोई चंगा काम कर भी लवे जे,
आण ना सकै रास,
कहिंदे पर कदी वास्ते सदीवी ओ रास नहीं हो सकदा, ओ चंगा हो नहीं सकदा। सो जिवें ए परख करन वास्ते कोई पंडित सी सियाणा विद्वान, उन्हें एक बली दा बलूंगड़ा सिखा लिया, पहला ओदे सिर ते टेम जी रखिया करे, फिर हौली हौली दीवा ओदे ते बालन लग पिया ते उन्हें खलोते रहना पास, फिर हौली हौली ओदे ते ओ दीवे दे लो दे विच नाल किताब रख के पढ़नी। उन्हें कहन लगे के जा करके राजे दे पास, कहिंदा मेरा बलूंगड़ा बड़ी शक्ति वाला, आ मैं तैनूं विखाला अपनियां शक्तियां। ओदे पास जा करके कथा आरंभ कर ली ग्रंथ दे। सो ओ सारे कहन लग पे, कहिंदे पंडित च बड़ी शक्ति है, कोई सियाणा पुरख बैठा होया सी, कहिंदे शक्ति कोई नहीं, ये बलूंगड़ा सिखाया होया सिखाया। कहन लगे नहीं शक्ति है वेख हिलदा नहीं, कहिंदा चंगा फिर कल नूं विखाल दवांगा। अगले दिहाड़े सभा आरंभ हो गई, कथा आरंभ कर ली पंडित ने। उस समय ओ जिहड़ा सी सियाणा पुरख, ओ कहिंदे चूहा नाल पकड़ करके लै आया, ਜਦੋਂ ਬਲੂੰਗੜਾ ਉਹ ਖਲੋਤਾ ਹੋਇਆ ਸੀ, ਸਿਰ ਤੇ ਦੀਵਾ ਬਲ ਰਿਹਾ ਸੀ, ਕਹਿੰਦੇ ਉਹਨੇ ਉਹਨੂੰ ਵਿਖਾਲ ਕਰਕੇ ਤੇ ਚੂਹਾ ਛੱਡ ਦਿੱਤਾ। ਜਦੋਂ ਚੂਹਾ ਛੱਡਿਆ ਤੇ ਬਲੂੰਗੜੇ ਨੇ ਮਾਰੀ ਛਾਲ, ਆਪਣੇ ਸੁਭਾਅ ਮੁਤਾਬਕ ਉਧਰ ਨੂੰ ਹੀ ਭੱਜ ਗਿਆ। ਉਧਰ ਨੂੰ ਕਹਿੰਦੇ ਉਹ ਜਾ ਕਰਕੇ ਉਹ ਜਿਹੜਾ ਦੀਵਾ ਸੀ ਉਹ ਪੰਡਿਤ ਦੇ ਉੱਤੇ ਡਿੱਗ ਪਿਆ। ਇਹ ਵਿਦਵਾਨ ਦੇ ਕਹਿੰਦੇ ਉਸ ਸਮੇਂ ਕਹਿਣ ਲੱਗੇ, ਤੁਹਾਨੂੰ ਮੈਂ ਕਿਹਾ ਸੀ ਨਾ ਇਹ ਸਿਖਾਇਆ ਹੋਇਆ, ਸਿਖਾਇਆ, ਇਹ ਸ਼ਕਤੀ ਕੋਈ ਨਹੀਂ ਹੈ। ਕਹਿੰਦੇ ਐਵੇਂ ਹੀ ਇਹ ਜਿਹੜਾ ਭਾਈ ਇਹ ਆਣੇ ਨਾਲ ਕੋਈ ਦੋਸਤੀ ਕਰ ਲੈਣੀ, ਜਵਾਕ ਨੂੰ ਕੁਝ ਸਮਝਾ ਦੇਣਾ ਕੁਝ ਪਲ ਘੜੀਆਂ ਲਈ, ਪਰ ਜੇ ਇਹ ਆਖੋ ਕਿ ਇਹਦੇ ਨਾਲ ਕੰਮ ਰਾਸ ਹੋ ਜਾਵੇਗਾ, ਨਹੀਂ, ਜਿੱਥੇ ਲਾਲਚ ਦਿਸਿਆ ਉਧਰ ਨੂੰ ਭੱਜ ਜਾਵੇਗਾ ਕੰਮ ਵਿੱਚੇ ਹੀ ਛੱਡ ਕਰਕੇ। ਐਵੇਂ ਹੀ ਸੁਭਾਅ ਇਹ ਮਨ ਦਾ, ਜੇ ਆਖੀਏ ਮਨ ਦੇ ਮਗਰ ਲੱਗ ਕੇ ਤਰ ਜਾਵਾਂਗੇ। ਕਹਿੰਦੇ ਨਹੀਂ, ਕਦੀ ਵਾਸਤੇ ਰਾਸ ਨਹੀਂ ਆ ਸਕਦਾ ਜੇ
ਜੇ ਇੱਕ ਅੱਧ ਚੰਗੀ ਕਰੇ।
ਜੇ ਕਹਿੰਦੇ ਕੋਈ ਇੱਕ ਅੱਧੀ ਚੰਗੀ ਕਰ ਵੀ ਲਵੇ ਜੇ,
ਦੂਜੀ ਭੀ ਵੇ ਰਾਸ,
ਕਹਿੰਦੇ ਦੂਜੀ ਨਾਸ ਕਰ ਦਿੰਦਾ, ਦੂਜੀ ਫਿਰ ਉਹਨੂੰ ਉਸੇ ਤਰੀਕੇ ਦੇ ਨਾਲ ਆਪਣੇ ਸੁਭਾਅ ਵਿੱਚ ਵਰਤਦਾ ਹੈ ਜੀ। ਜਿਵੇਂ ਮਨ ਦਾ ਸੁਭਾਅ ਕੀ ਹੈ, ਜੇ ਇੱਕ ਅੱਧ ਚੰਗੀ ਕਰੇ ਆ ਸਾਰਿਆਂ ਨਾਲ ਵਰਤਦਾ ਆਪਣੇ ਨਾਲ। ਸੱਚਖੰਡ ਸਾਹਿਬ ਜਦੋਂ ਆਉਣ ਲੱਗਦਾ ਉਦੋਂ ਕਹਿੰਦਾ ਛੱਡ ਪਰਾਂ, ਅਜੇ ਕੱਲ ਵੀ ਗਿਆ ਸਾਂ, ਤੇ ਜਦੋਂ ਇੱਥੋਂ ਆਣ ਕੇ ਘਰ ਨੂੰ ਮੁੜਦਾ ਕਹਿੰਦਾ ਸਵੇਰੇ ਟਾਈਮ ਨਾ ਆ ਜੀ ਭਾਊ, ਟਾਈਮ ਨਾ, ਆਨੰਦ ਬੜਾ ਆਉਂਦਾ ਜੀ, ਆਪਾਂ ਕੱਲ ਨੂੰ ਆਣ ਕਰਕੇ ਨਾ ਨਿਤਨੇਮ ਹੀ ਵਧਾ ਲੈਣਾ ਆਪਣਾ ਨਿਤਨੇਮ ਹੀ। ਤੂੰ ਕੱਲਾ ਇੱਥੋਂ ਬਾਣੀ ਪੜ੍ਹ ਕੇ ਮੁੜ ਜਾਂਦਾ, ਨਾਲ ਜੋੜਿਆਂ ਦੀ ਸੇਵਾ ਕਰਿਆ ਕਰ, ਵੇਖੀ ਕਿੰਨਾ ਆਨੰਦ ਆਉਂਦਾ ਤੈਨੂੰ। ਪਰ ਅਗਲੇ ਦਿਹਾੜੇ ਫਿਰ ਉਹ ਪੰਗਾ, ਕਹਿੰਦਾ ਰਹਿਣ ਦੇ ਅੱਜ, ਕੱਲ ਤੇ ਜਾ ਕੇ ਆਇਆ, ਇੰਨਾ ਕੰਮ ਕੀਤਾ, ਕੱਲ ਨੂੰ ਚਲੇ ਜਾਵਾਂਗੇ। ਸੋ ਇਹੋ ਜਿਹਾ ਇਹਦਾ ਸੁਭਾਅ ਹੈ ਜੇ।
ਪੌੜੀ ਚਾਕਰ ਲੱਗਾ ਚਾਕਰੀ,
ਮਹਾਰਾਜ ਫਿਰ ਕਿਰਪਾ ਕਰਕੇ ਸਿੱਖ ਸੰਗਤਾਂ ਕਹਿਣ ਲੱਗੀਆਂ, ਆਪ ਹੀ ਸਮਝਾਓ ਕਿਵੇਂ ਚਾਕਰ ਨੂੰ ਚਾਕਰੀ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਜੇ ਕੋਈ ਚਾਕਰ ਸੇਵਕ ਬਣ ਕਰਕੇ ਗਰੀਬ ਨਵਾਜ ਜੀ ਦੀ ਚਾਕਰੀ ਭਗਤੀ ਚ ਲੱਗਾ ਹੈ ਜੇ,
ਜੇ ਚੱਲੇ ਖਸਮ ਪਾਏ,
ਕਹਿੰਦੇ ਜੇ ਪਾਈ ਉਹ ਖਸਮ ਦੀ ਪਾਏ ਭਾਵ ਸੋ ਭੈ ਅੰਦਰ ਚੱਲਦਾ, ਜੇ ਖਸਮ ਮਾਲਕ ਦੀ ਆਗਿਆ ਵਿੱਚ ਚੱਲਦਾ ਹੈ ਜੇ।
ਹੁਰਮਤ ਤਿਸਨੋ ਅਗਲੀ,
ਹੁਰਮਤ ਇਹ ਫਾਰਸੀ ਸ਼ਬਦ, ਫਾਰਸੀ ਭਾਸ਼ਾ ਦਾ ਸ਼ਬਦ ਹੈ। ਹੁਰਮਤ ਦਾ ਭਾਵ ਹੈ ਵਡਿਆਈ। ਸੋ ਕਈ ਹੁਰਮਤ ਪੜ੍ਹਦੇ ਨੇ, ਇਹ ਨਹੀਂ ਪੜ੍ਹਨਾ ਚਾਹੀਦਾ। ਜਿਵੇਂ ਸਿੰਘ ਨੇ ਪੜ੍ਹਿਆ ਹੁਰਮਤ, ਉਹਨੂੰ ਵਡਿਆਈ ਕਹਿੰਦੇ ਬਹੁਤੀ। ਜਿਹੜਾ ਭਾਈ ਚਾਕਰੀ ਚ ਲੱਗਾ ਹੋਇਆ, ਸੋ ਚਾਕਰੀ ਨੌਕਰੀ ਚ ਵੀ ਲੱਗਾ ਹੋਇਆ, ਜਿਹੜਾ ਖਸਮ ਮਾਲਕ ਦੇ ਕਈ ਅਨੁਸਾਰ ਚੱਲਦਾ, ਉਹਨੂੰ ਬਹੁਤੀ ਵਡਿਆਈ ਮਿਲਦੀ ਹੈ, ਉੱਤੇ ਬਹੁਤੀ ਬਖਸ਼ਿਸ਼ ਹੁੰਦੀ ਹੈ ਜੇ। ਉਹਨੂੰ ਹੋਰ ਜਿਹੜਾ ਉਹਦੀ ਭੈ ਭਾਵਣੀ ਚੱਲਦਾ, ਹੋਰ ਵਡਿਆਈ ਦੇ ਦਿੰਦਾ। ਜਿਹੜਾ ਭਾਈ ਕਿਸੇ ਕੰਪਨੀ ਚ ਹੁਣ ਕੰਮ ਕਰਦਾ, ਜੇ ਉਹਨਾਂ ਦੇ ਕਈ ਅਨੁਸਾਰ ਚੱਲੇ, ਉਹਨੂੰ ਫਿਰ ਤਰੱਕੀ ਦੇਈ ਜਾਂਦੀ, ਅਗਾਂਹ ਦੀ ਅਗਾਂਹ ਵੱਡਾ ਅਫਸਰ ਬਣਾ ਦਿੰਦੇ ਨੇ। ਇਸੇ ਤਰੀਕੇ ਨਾਲ ਜਿਹੜਾ ਸਿਮਰਨ ਭਗਤੀ ਕਰਦਾ ਹੋਇਆ, ਜੋਗਰ ਕਹਿ ਸੋਈ ਭਲ ਮਾਨੋ ਵਾਲੀ ਸੋ ਕਥਾ ਚੱਲਦਾ ਏ, ਜੋ ਗਰੀਬ ਨਵਾਜ ਜੀ ਦਾ ਹੁਕਮ ਹੈ ਉਹਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ, ਉਹਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਉਲਟ ਕਰਕੇ ਆਪਣਾ ਰੂਪ ਹੀ ਬਣਾ ਲੈਂਦੇ ਨੇ। ਜਿਵੇਂ ਭਾਈ ਮਨ ਜੀ ਨੂੰ ਬਣਾਇਆ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬਣ ਗਏ ਨੇ, ਜਿਵੇਂ ਸਾਹਿਬ ਬਾਬਾ ਦੀਪ ਸਿੰਘ ਜੀ ਬਣੇ ਹਨ, ਜਿਵੇਂ ਸਾਹਿਬ ਭਾਈ ਮਣੀ ਸਿੰਘ ਜੀ ਬਣ ਗਏ ਹਨ, ਉਹਨਾਂ ਨੂੰ ਵੱਡੀ ਵਡਿਆਈ ਬਖਸ਼ ਦਿੰਦੇ ਹਨ।
ਉਹ ਵਜੋ ਭੇ ਦੂਣਾ ਖਾਏ,
ਮਹਾਰਾਜ ਕੀ ਬਖਸ਼ਿਸ਼ ਹੁੰਦੀ ਹੈ, ਕਹਿੰਦੇ ਵੇਖੋ ਜਿਹੜਾ ਆਪਣੇ ਮਾਲਕ ਦੀ ਪ੍ਰਤੀਤ ਚ ਰਹਿੰਦਾ ਹੈ, ਉਹਦਾ ਇਹ ਨੀ ਜਿੰਨੀ ਉਹਦੀ ਮਿੱਥੀ ਹੋਈ ਤਨਖਾਹ ਆ ਓਨੀ ਨੀ, ਉਹ ਤੋਂ ਵੱਧ ਉਹਨੂੰ ਮਾਲਕ ਦੇ ਦਿੰਦਾ, ਦੂਣੀ ਦੇ ਦਿੰਦਾ ਹੈ। ਧੰਨ ਗਰੀਬ ਨਵਾਜ ਸਾਹਿਬ ਜੀ ਦੇ ਘਰ ਦਾ ਤੇ ਸਿਧਾਂਤ ਦੂਣੀ ਤੋਂ ਵੀ ਚਾਰ ਗੁਣਾ ਹੈ। ਮਹਾਰਾਜ ਕਹਿੰਦੇ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਨ ਹੈ ਮੱਥ ਹੈ, ਉਸ ਤੇ ਚੌਗਣ ਕਰੇ ਨਿਹਾਲ। ਜਿੰਨੀ ਪਰਾ ਲੱਭਦਾ ਇਹ ਤੇ ਮਿਲਣੀ ਮਿਲਣੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਚਾਰ ਗੁਣਾ ਵਧਾ ਕੇ ਦਿੰਦੇ ਹਨ।
ਖਸਮ ਕਰੇ ਬਰਾਬਰੀ,
ਤੇ ਮਹਾਰਾਜ ਜੇ ਭਲਾ ਕੋਈ ਖਸਮ ਨੂੰ ਮੰਨੇ ਹੀ ਨਾ, ਗਰੀਬ ਨਵਾਜ ਕਹਿੰਦੇ ਜਿਹੜਾ ਫਿਰ ਮਾਲਕ ਦੀ ਬਰਾਬਰੀ ਕਰਨਾ ਚਾਹਵੇ ਜੇ,
ਫਿਰ ਗੈਰਤ ਅੰਦਰ ਪਾਏ,
ਕਹਿੰਦੇ ਜਦੋਂ ਮਾਲਕ ਸਾਹਮਣੇ ਆ ਗਿਆ, ਕਹਿੰਦੇ ਫਿਰ ਬਸ਼ਰਮੀ ਦੇ ਨਾਲ ਹੀ ਉਹਨੂੰ ਬਸ਼ਰਮ ਹੋਣਾ ਪੈਂਦਾ ਹੈ, ਸ਼ਰਮ ਫਿਰ ਉਹਨੂੰ ਆਣ ਕਰਕੇ ਲੱਗਦੀ ਹੈ, ਬਸ਼ਰਮ ਹੋ ਕਰਕੇ ਸੰਸਾਰ ਤੇ ਵਿਚਰਦਾ। ਜੇ ਮਾਲਕ ਦੀ ਬਰਾਬਰੀ ਕਰਨਾ ਚਾਹਵੇ, ਜੇ ਮਾਲਕ ਦੇ ਸਾਹਮਣੇ ਬੋਲੇ ਜੀ,
ਵਜੋ ਗਵਾਏ ਅਗਲਾ,
ਕੀ ਬੋਲਣਾ ਜੀ, ਮੇਰੀ ਮੱਤ ਬਹੁਤੀ ਵੱਡੀ ਹੈ। ਗੁਰੂ ਸਾਹਿਬ ਜੀ ਨੇ ਐਵੇਂ ਨੀ ਕੀਤਾ ਹੋਵੇਗਾ, ਗੁਰੂ ਸਾਹਿਬ ਜੀ ਨੇ ਮੱਕਾ ਨੀ ਕਮਾਇਆ, ਮਨ ਕਮਾ ਦਿੱਤੇ, ਇਹੋ ਜਿਹੀਆਂ ਅਣਹੋਈਆਂ ਗੱਲਾਂ ਕਰੇ, ਕਹਿੰਦੇ ਸ਼ਰਮਿੰਦਾ ਹੀ ਹੋਣਾ ਪਵੇਗਾ। ਇੱਕ ਬੇਵਕੂਫ ਸਿੰਘਾਂ ਨੂੰ ਕਹਿੰਦਾ ਜੀ, ਕਹਿੰਦਾ ਮਹਾਰਾਜ ਕਹਿੰਦੇ ਆ ਵੀ ਪੱਤਿਆਂ ਤੇ ਜਾ ਕਰਕੇ ਜਾਂ ਰੁੱਖ ਤੇ ਚੜ੍ਹ ਕਰਕੇ ਜਿਹੜੀ ਕੋਈ ਮੱਛੀ ਹੈ ਉਹ ਕਿਵੇਂ ਪ੍ਰਸੂਤਾ ਭਾਵ ਨੂੰ ਤਿਆਗ ਸਕਦੀ ਹੈ। ਜਦੋਂ ਵਿਗਿਆਨੀਆਂ ਨੇ ਚੁੱਕ ਕਰਕੇ ਸਾਹਮਣੇ ਰੱਖ ਦਿੱਤਾ, ਕਹਿੰਦੇ ਐਵੇਂ ਹੀ ਹੁੰਦਾ ਹੈ, ਤੇ ਫਿਰ ਸ਼ਰਮਿੰਦਾ ਹੀ ਹੋਣਾ ਪਿਆ, ਸ਼ਰਮਿੰਦਾ ਹੀ। ਗੁਰੂ ਕੀ ਬਾਣੀ ਤੇ ਵੀ ਕਿੰਤੂ ਕਰਨ ਵਾਲੇ ਜੰਮ ਪਏ ਨੇ, ਧਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹੀਆਂ ਜੇ ਕੋਈ ਗੱਲਾਂ ਕਰਨ ਵਾਲਾ ਹੋਵੇ ਤੇ ਉਹਨੂੰ ਓੜਕ ਫਿਰ ਸ਼ਰਮਿੰਦਾ ਹੀ ਹੋਣਾ ਪੈਂਦਾ ਹੈ। ਰੱਬ ਜੋ ਪਰਮੇਸ਼ਰ ਵਾਹਿਗੁਰੂ ਨੇ ਕਿਹਾ ਗੁਰੂ ਕੀ ਬਾਣੀ ਚ ਅੱਖਰ ਅੱਖਰ ਸੱਚ ਹੈ ਜੇ
ਮੋਹੇ ਮੋਹ ਪਾਣਾ ਖਾਏ।
ਕਹਿੰਦੇ ਭਾਈ ਕੀ ਹੁੰਦਾ ਉਹਨਾਂ ਨੂੰ ਫਿਰ ਗੈਰਤ ਵਜੋ ਗਵਾਏ ਅਗਲਾ। ਕਹਿੰਦੇ ਫਿਰ ਅਗਲਾ ਕਹਿੰਦੇ ਕੀ ਹੁੰਦਾ ਅੱਗੇ ਜਾ ਕਰਕੇ ਮੂੰਹ ਦੇ ਉੱਤੇ ਫਿਰ ਕਹਿੰਦੇ ਉਹਨਾਂ ਨੂੰ ਪੈਂਦੀਆਂ ਹਨ ਕੀ ਜੀ ਮੋਹੇ ਮੋਹੇ ਪਾਣਾ ਖਾਏ, ਲਾਣਤਾਂ ਵੀ ਪੈਂਦੀਆਂ ਨੇ ਤੇ ਪਣਹੀ ਛਿੱਤਰ ਵੀ ਪੈਂਦੇ ਹਨ ਜੇ
ਜਿਸ ਦਾ ਦਿੱਤਾ ਖਾਵਣਾ।
ਗਰੀਬ ਨਵਾਜ ਕੀ ਕਰੀਏ, ਕਹਿੰਦੇ ਜਿਸ ਦਾ ਦਿੱਤਾ ਖਾ ਰਹੇ ਹਾਂ ਜੇ
ਇਸ ਕਹੀਏ ਸਾਬਾਸ਼,
ਉਹਨੂੰ ਨਮਸਕਾਰ ਕਹੀਏ, ਧੰਨ ਗਰੀਬ ਨਵਾਜ ਤੂੰ ਕਿਰਪਾ ਕੀਤੀ ਇਹ ਪ੍ਰਸ਼ਾਦਾ ਆਪ ਦੇ ਰਿਹਾ ਹੈ, ਆਪ ਕਿਰਪਾ ਕੀਤੀ ਇਹ ਸੰਗਤ ਬਖਸ਼ਿਸ਼ ਕੀਤੀ ਹੈ, ਆਪ ਕਿਰਪਾ ਕਰਕੇ ਭਗਤੀ ਕਰਾ ਰਿਹਾ ਹੈ, ਤੈਨੂੰ ਕੋਟਾਣ ਕੋਟ ਨਮਸਕਾਰ ਹੈ ਜੇ
ਨਾਨਕ ਹੁਕਮ ਨਾ ਚੱਲਈ।
ਗਰੀਬ ਨਵਾਜ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਹੁਕਮ ਨਹੀਂ ਚੱਲਦਾ ਜੇ
ਨਾਲ ਖਸਮ ਚੱਲੈ ਅਰਦਾਸ।
ਕਹਿੰਦੇ ਕੀ ਖਸਮ ਮਾਲਕ ਦੇ ਨਾਲ ਤੇ ਅਰਦਾਸ ਹੀ ਚੱਲਦੀ ਹੈ, ਬੇਨਤੀ ਕਰਨੀ ਬਣ ਆਉਂਦੀ ਹੈ, ਇਹੋ ਹੀ ਬੇਨਤੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਜੇ ਭੁੱਲੀ ਜੇ ਚੁੱਕੀ ਸਾਈ ਪੀਤ ਹਿੰਜੀ ਕਾਢੀ ਆ। ਗਰੀਬ ਨਵਾਜ ਜੇ ਭੁੱਲ ਚੁੱਕ ਵੀ ਹੋ ਜਾਵੇ ਤੇ ਤੇਰੇ ਹੀ ਹੈ ਆਪ ਕਿਰਪਾ ਕਰਕੇ ਸਾਡੀ ਲਾਜ ਰੱਖੇ, ਤੇਰੇ ਅੱਗੇ ਬੇਨਤੀ ਹੈ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ। ਇਹ ਗਰੀਬ ਨਵਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਕਰਦੇ ਹਾਂ। ਸੋ ਗੁਰਮੁਖਾਂ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ ਹੋਇਆਂ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਉਂਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੇ।
ਜਿਸ ਦਾ ਦਿੱਤਾ ਖਾਵਣਾ
ਤਿਸ ਕਹੀ ਐਸਾ ਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।